लख लख गेड़ा आखिए एक ना Huh? Oh. ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਮੁੱਖ ਕਲਾਮ ਜਪਜੀ ਸਾਹਿਬ ਜੀ ਦੇ ਪਵਿੱਤਰ ਸੰਗ੍ਰਹਿ ਵਿੱਚੋਂ 32ਵੀਂ ਪੌੜੀ ਦਾ ਕੀਰਤਨ ਆਪ ਜੀ ਦੇ ਸਾਹਮਣੇ ਹੋਇਆ ਹੈ। ਆਪ ਸਾਰੀ ਸੰਗਤ ਕਿਰਪਾ ਕਰੋ, ਗੁਰੂ ਸਾਹਿਬ ਜੀ ਦੀਆਂ ਅਸੀਸਾਂ ਅਤੇ ਬਖਸ਼ੀਸ਼ਾਂ ਹਾਸਲ ਕਰਨ ਲਈ ਆਓ। ਸਾਰੇ ਹੀ ਅਸੀਂ ਇੱਕ ਚਿੱਤ ਇੱਕ ਮਨ ਹੋ ਕੇ ਆਪ ਦਾ ਫਰਜ਼ ਅਦਾ ਕਰਦੇ ਹੋਏ ਸੰਪੂਰਨ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਲੋਕਾਂ ਦਾ ਖਿਆਲ ਪਹਿਲੀਆਂ 'ਚ ਸੁਣਨ ਵਿੱਚ ਆਉਂਦਾ ਹੁੰਦਾ ਸੀ ਕਿ ਜਿਸ ਗੁਰਬਾਣੀ ਦੇ ਉੱਤੇ ਕਿਸੇ ਰਾਗ ਦਾ ਸਿਰਲੇਖ ਨਹੀਂ ਹੈ, ਐਸੀਆਂ ਕਈ ਬਾਣੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੈਸਾ ਕਿ ਜਪਜੀ ਸਾਹਿਬ ਵੀ ਹੈ, ਸਵੱਈਏ ਨੇ, ਸਲੋਕ ਨੇ, ਸਲੋਕ 12 ਤੋਂ ਵਧੀਕ ਨੇ, ਅਤੇ ਇਸ ਤਰ੍ਹਾਂ ਨਾਲ ਟਿੱਕੇ ਕੀ ਵਾਰ ਹੈ, ਮੁੰਦਾਵਣੀ ਹੈ ਅਤੇ ਹੋਰ ਕਈ ਬਾਣੀਆਂ। ਜਿਸ ਬਾਣੀ ਉੱਤੇ ਕਿਸੇ ਰਾਗ ਦਾ ਸਿਰਲੇਖ ਨਹੀਂ, ਉਸ ਨੂੰ ਰਾਗ ਵਿੱਚ ਨਹੀਂ ਗਾਉਣਾ ਚਾਹੀਦਾ। ਦਰਅਸਲ ਅਮੂਮਨ ਇਹ ਬਾਤ ਹੋਇਆ ਕਰਦੀ ਹੈ ਕਿ ਜਿਹੜੀ ਗੱਲ ਦਾ ਬੰਦੇ ਨੂੰ ਘੱਟ ਗਿਆਨ ਹੋਵੇ ਉਹ ਦੂਸਰੇ ਕੋਲੋਂ ਵੀ ਪ੍ਰਸੰਨਤਾ ਨਾਲ ਸੁਣਨਾ ਨਹੀਂ ਚਾਹੁੰਦਾ ਜੋ ਸਾਡੀ ਕੈਟਾਗਰੀ ਦਾ ਬੰਦਾ ਹੋਵੇ, ਸਟੇਜ 'ਤੇ ਆਉਣ ਵਾਲਾ ਹੋਵੇ। ਕਈ ਵਾਰੀ ਐਸਾ ਸੁਣਨ ਵਿੱਚ ਆਇਆ ਕਿ ਗੁਰਬਾਣੀ ਨੂੰ ਵਿਚਾਰ ਨਾਲ ਹੀ ਪੜ੍ਹਨਾ ਚਾਹੀਦਾ ਹੈ, ਰਾਗ ਵਿੱਚ ਨਹੀਂ। ਜਿਹਨਾਂ ਨੂੰ ਰਾਗ ਆਉਂਦਾ ਹੈ ਉਹ ਝਗੜਦੇ ਵੇਖੇ ਨੇ ਕਿ ਕਿਸੇ ਨੂੰ ਕੀ ਹੱਕ ਹੈ ਗੁਰਬਾਣੀ ਦੇ ਅਰਥ ਕਰੇ, ਕਿਉਂਕਿ ਬਾਣੀ ਰਾਗ ਵਿੱਚ ਲਿਖੀ ਹੋਈ ਹੈ, ਇਸ ਲਈ ਰਾਗ ਵਿੱਚ ਹੀ ਇਹਨੂੰ ਉਚਾਰਨਾ ਚਾਹੀਦਾ ਹੈ। ਐਂ ਵੀ ਕਹਿੰਦੇ ਸੁਣੇ ਨੇ ਹਰ ਪਾਠੀ ਨੂੰ ਰਾਗ ਵਿੱਚ ਹੀ ਪਾਠ ਕਰਨਾ ਚਾਹੀਦਾ ਹੈ, ਕਿਉਂਕਿ ਬਾਣੀਆਂ ਉੱਤੇ ਸਿਰਲੇਖ ਹੈ। ਜਿਸ ਬਾਣੀ ਉੱਤੇ ਕਿਸੇ ਰਾਗ ਦਾ ਸਿਰਲੇਖ ਨਹੀਂ ਉਹਨੂੰ ਰਾਗ ਵਿੱਚ ਗਾਉਣਾ ਚੰਗਾ ਨਹੀਂ। ਲੇਕਿਨ ਸਿਆਣੇ ਵਿਚਾਰਵਾਨਾਂ ਕੋਲੋਂ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜੋ ਦੋ ਸੰਪਰਦਾਵਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਲੈ ਕੇ ਹੀ ਚੱਲ ਰਹੀਆਂ ਨੇ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਤੋ ਵਾਲੀ ਗਲੀ ਅਤੇ ਬਾਬਾ ਉੱਥੇ ਉਹਨਾਂ ਦੇ ਚਾਲਕ ਸਨ ਬਾਬਾ ਅਮੀਰ ਸਿੰਘ ਜੀ, ਸੰਤ ਅਮੀਰ ਸਿੰਘ ਜੀ, ਅੱਜ ਕੱਲ੍ਹ ਨੇ ਸੰਤ ਕਿਰਪਾਲ ਸਿੰਘ ਜੀ, ਪਹਿਲੇ ਵੀ ਮਹਾਂਪੁਰਸ਼ ਹੋਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਲੈ ਕੇ ਹੀ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਗਿਆਨੀ ਮਨੀ ਸਿੰਘ ਜੀ ਨੂੰ ਜੋ ਹਰਿਮੰਦਰ ਸਾਹਿਬ ਵਿਖੇ 16 ਵਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀਏ ਵਜ਼ੀਰ ਸਾਹਿਬ ਅਤੇ ਚੌਰ ਬਰਦਾਰ ਗ੍ਰੰਥੀ ਸਾਹਿਬ ਰਹੇ ਬਾਬਾ ਬੁੱਢਾ ਜੀ ਤੋਂ ਬਾਅਦ, ਬਾਬਾ ਬੁੱਢਾ ਸਾਹਿਬ ਜੀ ਨੇ 26 ਵਰੇ ਇਹ ਸੇਵਾ ਕੀਤੀ। ਅਤੇ ਜੇ ਉਹਨਾਂ ਤੋਂ ਹਟ ਕੇ ਕੋਈ ਦੂਸਰੀ ਵਿਅਕਤੀ ਸੀ ਅਤੇ ਉਹ ਗਿਆਨੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਨ, ਜਿਨ੍ਹਾਂ ਨੇ ਵਧੇਰਾ ਸਮਾਂ ਗੁਰੂ ਸੰਗਤਾਂ ਦੀ ਹੁਕਮ ਨਾਲ ਦੇ ਹੁਕਮ ਨਾਲ ਅਤੇ ਮਾਤਾ ਸੁੰਦਰੀ ਜੀ ਦੇ ਹੁਕਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਬਾਣੀ ਜਗ੍ਹਾ ਜਗ੍ਹਾ ਤੋਂ ਇਕੱਤਰਿਤ ਕਰਕੇ ਦਸਮ ਗ੍ਰੰਥ ਬਣਾਇਆ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਸ ਬਾਣੀ ਨੂੰ ਉਹਨਾਂ ਨੇ ਬੜੇ ਪਿਆਰ ਨਾਲ ਇਕੱਤਰਿਤ ਕੀਤਾ। ਉਪਰੰਤ 16 ਵਰੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ। ਦੇਸ਼ ਕੌਮ ਦੀ ਸੇਵਾ ਲਈ ਜਦੋਂ ਮੌਕਾ ਬਣਿਆ ਤਾਂ ਬੰਦ ਬੰਦ ਕਟਾ ਕੇ ਗੁਰੂ ਦੀ ਸਿੱਖੀ ਦੇ ਝੰਡੇ ਚੁਲਾਏ। ਤੋ ਸਤਸੰਗ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੀਨਾ ਬਸੀਨਾ ਇਹ ਗੱਲ ਸੁਣਨ ਵਿੱਚ ਆਈ ਹੈ। ਗੁਰਮੁਖ ਖੋਜੀਆਂ ਦੇ ਸੀਨੇ ਵੀ ਪੁਸਤਕਾਂ ਹੀ ਹੁੰਦੇ ਨੇ, ਇਤਿਹਾਸ ਹੀ ਹੁੰਦੇ ਨੇ। ਜੇ ਹਰਸੀਨਾ ਇਤਿਹਾਸ ਸਮਝ ਲਿਆ ਜਾਏ ਤਾਂ ਇਹ ਗੱਲ ਨਹੀਂ ਹੁੰਦੀ। ਤੋ ਅੰਮ੍ਰਿਤਸਰ ਸਾਹਿਬ ਵਿਖੇ ਇਹ ਸੰਪਰਦਾ ਅਰਥਾਂ ਦੀ ਚੱਲੀ। ਗੁਰੂ ਗੋਬਿੰਦ ਸਿੰਘ ਜੀ ਨੇ ਗਿਆਨੀ ਮਨੀ ਸਿੰਘ ਜੀ ਨੂੰ ਅਰਥ ਇਸ ਦੇ ਸਿਖਾਏ ਅਤੇ ਉਹਨਾਂ ਤੋਂ ਅੱਗੇ ਭਾਈ ਮਨੀ ਸਿੰਘ ਹੋਰਾਂ ਨੇ ਕਾਫੀ ਸਾਹਿਤਕ ਤੌਰ 'ਤੇ ਗੁਰਬਾਣੀ ਦਾ ਪ੍ਰਚਾਰ ਕੀਤਾ ਅਤੇ ਉਹਨਾਂ ਸਮਿਆਂ ਵਿੱਚ ਹੱਥੀਂ ਬੀੜਾਂ ਲਿਖ ਕੇ ਜੈਸਾ ਕਿ ਬਾਬਾ ਦੀਪ ਸਿੰਘ ਜੀ ਸਰਲੱਥ ਸ਼ਹੀਦ ਨੇ ਆਪਣੀ ਜ਼ਿੰਦਗੀ ਅੰਦਰ ਆਪਣੇ ਹੱਥਾਂ ਨਾਲ ਚਾਰ ਬੀੜਾਂ ਲਿਖ ਕੇ ਚੌਹਾਂ ਤਖਤਾਂ ਉੱਤੇ ਪਹੁੰਚਾਈਆਂ। ਇਹ ਕੋਈ ਥੋੜ੍ਹੀ ਜਿਹੀ ਬਾਤ ਨਹੀਂ। ਅਸੀਂ ਜ਼ਿੰਦਗੀ ਅੰਦਰ ਹਿਸਾਬ ਕਿਤਾਬ ਜਮ੍ਹਾਂ ਤਫਰੀਕ ਮੀਜ਼ਾਨਾ ਟੋਟਲ ਬੜੇ ਕੀਤੇ ਨੇ, ਬੜੇ ਪੈੱਨ ਅਤੇ ਪੈਨਸਲਾਂ ਘਸਾਈਆਂ ਨੇ, ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਖੱਤ ਪੱਤਰ ਬੜੇ ਲਿਖੇ ਨੇ, ਪਰ ਇਹਨਾਂ ਹੱਥਾਂ ਨਾਲ ਕਿੰਨੇ ਕੁ ਸੌ ਸ਼ਬਦ ਲਿਖਿਆ ਹੈ ਇਹ ਅਸੀਂ ਆਪਣੇ ਆਪਣੇ ਅੰਗਣ ਝਾਕ ਲਈਏ ਅਤੇ ਪਤਾ ਲੱਗ ਜਾਂਦਾ ਹੈ। ਗੁਰੂ ਦੇ ਲਾਲ ਗੁਰਸਿੱਖ ਗੁਰਬਾਣੀ ਦਾ ਪ੍ਰਚਾਰ ਹੱਥੀਂ ਲਿਖ ਕੇ ਬਾਣੀਆਂ ਲੋਕਾਂ ਵਿੱਚ ਵੰਡਦੇ ਸਨ, ਯਾਦ ਕਰਦੇ ਸਨ ਅਤੇ ਯਾਦ ਕਰਾਉਂਦੇ ਸਨ। ਤੋ ਸਤਸੰਗ ਜੀ, ਇਸ ਤਰ੍ਹਾਂ ਨਾਲ ਬਾਬਾ ਦੀਪ ਸਿੰਘ ਜੀ ਦੇ ਸੰਬੰਧ ਅੰਦਰ ਪਤਾ ਲੱਗਦਾ ਹੈ ਕਿ ਉਹਨਾਂ ਨੇ ਚਾਰ ਗੁਰੂ ਗ੍ਰੰਥ ਸਾਹਿਬ ਆਪਣੇ ਹੱਥੀਂ ਲਿਖ ਕੇ ਚੌਹਾਂ ਤਖਤਾਂ ਉੱਤੇ ਭੇਜੇ। ਤੋ ਸਤਸੰਗ ਜੀ, ਐਸੇ ਹੀ ਮਹਾਂਪੁਰਸ਼ਾਂ ਦੀ ਆਤਮਾ ਉੱਚੀ ਹੋ ਸਕਦੀ ਹੈ ਜੋ ਸੁੱਖ ਦੁੱਖ ਤੋਂ ਰਹਿਤ ਹੋਵੇ, ਹਰਖ ਸੋਗ ਤੋਂ ਅਤੀਤ ਹੋਵੇ। ਇਹਨਾਂ ਦੀ ਜੁੜੀ ਹੋਈ ਸੁਰ ਹੋਈ ਹੋਈ ਮਹਾਵੀਅਤ ਵਾਲੀ ਟਿੱਕੀ ਹੋਈ ਆਤਮਾ ਨੂੰ ਹੀ ਵੇਖ ਵੇਖ ਕੇ ਕਈ ਮੇਰੇ ਵਰਗੇ ਚਾਹੁੰਦੇ ਨੇ ਕਿ ਸ਼ਕਲਾਂ ਨਾਲ ਹੀ ਬਾਬਾ ਦੀਪ ਸਿੰਘ ਦੀ ਸ਼ਕਲ ਰੱਖ ਕੇ ਅਸੀਂ ਉਹੋ ਜਿਹੇ ਬਣ ਜਾਈਏ। ਸ਼ਕਲ ਚੰਗੀ ਹੈ ਪਰ ਜੇ ਨਾਲ ਨਾਲ ਗੁਰਸਿੱਖਾਂ ਵਾਲੀ ਅਕਲ ਵੀ ਉਹਦੇ ਵਿੱਚ ਪ੍ਰਗਟ ਹੋਵੇ। ਨਹੀਂ ਤਾਂ ਕਈ ਸ਼ਕਲੀ ਸਿੱਖ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਅਤੇ ਇਤਿਹਾਸ ਨੂੰ ਵੀ ਠੋਕਰਾਂ ਲਾ ਦਿੰਦੇ ਨੇ ਅਤੇ ਛੁਟਿਆ ਦਿੰਦੇ ਨੇ। ਤੋ ਬਾਬਾ ਦੀਪ ਸਿੰਘ ਵਰਗਿਆਂ ਦੀ ਬਾਤ ਹੈ, ਇਹਨਾਂ ਦੀ ਸੁਰਤ ਅੰਬਰੀ ਸੁਰਤ ਹੈ, ਗਗਨੀ ਸੁਰਤ ਹੈ, ਆਸਮਾਨੀ ਸੁਰਤ ਹੈ, ਆਤਮਕ ਉੱਚਤਾ ਵਾਲੀ ਸੁਰਤ ਹੈ, ਪਰਮੇਸ਼ਰ ਨਾਲ ਸੁਰ ਹੋਈ ਹੋਈ ਸੁਰਤ ਹੈ। ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਅਸੀਂ ਉਹੋ ਜਿਹਾ ਬਣਦੇ ਤਾਂ ਨਹੀਂ, ਪਰ ਭੇਖ ਨਾਲ ਜਾਂ ਬਾਹਰਲੇ ਆਊਟਲੁੱਕ ਨਾਲ ਹੀ ਉਹੋ ਜਿਹਾ ਬਣਨਾ ਚਾਹੁੰਦੇ ਹਾਂ। ਪਰ 32ਵੀਂ ਪੌੜੀ ਦੇ ਕਰਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਇਹ ਤਾਂ ਐਸੀ ਬਾਤ ਹੈ ਜਿਵੇਂ ਕੋਈ ਆਕਾਸ਼ 'ਤੇ ਉੱਡਣ ਵਾਲੇ ਹੁਮਾ ਜਾਨਵਰ ਤੋਂ ਗੱਲਾਂ ਸੁਣੇ ਕਿ ਗਗਨ ਐਸਾ ਖੁੱਲ੍ਹਾ ਹੈ, ਐਸਾ ਉੱਚਾ ਹੈ, ਐਸੀ ਰਫਤ ਹੈ, ਐਸੀ ਬੁਲੰਦੀ ਹੈ, ਐਸਾ ਉੱਥੇ ਅਨਹਦ ਨਾਦ ਹਰ ਵਕਤ ਹੁੰਦਾ ਰਹਿੰਦਾ ਹੈ, ਅਤੇ ਫਰਸ਼ਾਂ 'ਤੇ ਤੁਰਨ ਵਾਲਾ ਕੋਈ ਕੀੜਾ ਗੱਲਾਂ ਨਾਲ ਹੀ ਸੁਣ ਕੇ ਗਾਹਾਂ ਸੁਣਾਈ ਜਾਵੇ ਅਤੇ ਆਕਾਸ਼ ਦੀਆਂ ਗੱਲਾਂ ਕਰੇ, ਅਰਸ਼ਾਂ ਦੀਆਂ ਗੱਲਾਂ ਕਰੇ, ਹੋਵੇ ਫਰਸ਼ਾਂ 'ਤੇ ਵੀ ਟੁੱਟੀਆਂ ਲੱਤਾਂ ਨਾਲ ਤੁਰਨ ਵਾਲਾ, ਯਾਨੀ ਜੀਵਨ ਦਾ ਹੀਣਾ ਹੋਵੇ ਅਤੇ ਜੀਵਨ ਵਾਲੀਆਂ ਵਿਅਕਤੀਆਂ ਦੀਆਂ ਗੱਲਾਂ ਕਰ ਕਰਕੇ ਸਾਬਤ ਕਰੇ ਕਿ ਮੈਂ ਵੀ ਉਹ ਅਜਿਹਾ ਹੀ ਹਾਂ। ਤੋ ਗੁਰੂ ਸਾਹਿਬ ਜੀ ਨੇ 32ਵੀਂ ਪੌੜੀ ਦੀ ਅੰਤਲੀ ਤੁਕ ਤੋਂ ਪਹਿਲੀ ਇੱਕ ਤੁਕ ਲਿਖੀ ਹੈ, ਸੁਣ ਗੱਲਾਂ।
ਸੁਣ ਗੱਲਾਂ
ਪੁਰਸ਼ ਦੂਸਰੀ ਸੰਪਰਦਾ ਦੱਸ ਇਹ ਕਹਿ ਰਿਹਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੋਂ ਹੀ ਭਿੰਡਰਾਂ ਵਿਖੇ ਮਹਾਂਪੁਰਸ਼ਾਂ ਨੇ ਚਲਾਈ। ਦਾਸ ਨੂੰ ਇਸ ਸੰਪਰਦਾ ਦੇ ਤਿੰਨ ਚੋਂ ਵਿਅਕਤੀਆਂ ਦਾ ਪਤਾ ਹੈ, ਗੁਰੂ ਸਵਾਰੇ ਬਾਬਾ ਸੁੰਦਰ ਸਿੰਘ ਜੀ ਤੱਕ, ਉਸ ਤੋਂ ਪਹਿਲੇ ਵੀ ਮਹਾਂਪੁਰਸ਼ ਹੋਏ ਨੇ। ਤਾਂ ਕਹਿਣ ਦਾ ਭਾਵ ਹੈ ਕਿ ਇਹ ਦੋ ਸੰਪਰਦਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥ ਵਾਸਤੇ ਪੁਰਾਤਨ ਚੱਲੀਆਂ ਆਈਆਂ ਨੇ। ਲੇਕਿਨ ਸ਼੍ਰੋਮਣੀ ਕਮੇਟੀ ਨੇ ਪੰਥ ਦੇ ਬੜੇ ਬੜੇ ਪ੍ਰਸਿੱਧ ਵਿਅਕਤੀਆਂ ਨੂੰ, ਵਿਦਵਾਨਾਂ ਨੂੰ ਬਿਠਾ ਕੇ, ਇਸੇ ਤਰ੍ਹਾਂ ਮਹਾਰਾਜਾ ਨਾਭਾ ਨੇ, ਹੀਰਾ ਸਿੰਘ ਜੀ ਨੇ ਚੰਗੇ ਚੰਗੇ ਵਿਅਕਤੀਆਂ ਨੂੰ ਬਿਠਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥ ਲਿਖਵਾਏ, ਜਿਸ ਨੂੰ ਨਾਭੇ ਵਾਲੀ ਬੀੜ ਕਹਿੰਦੇ ਨੇ। ਕਈ ਜਗ੍ਹਾ ਉਸਦਾ ਪ੍ਰਕਾਸ਼ ਹੈ, ਕਈ ਜਗ੍ਹਾ ਉਹ ਦੇਖਣ ਵਿੱਚ ਆਉਂਦੀ ਹੈ। ਅਤੇ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਵੀ ਬੜੀ ਮਿਹਨਤ ਕੀਤੀ, ਇਸੇ ਤਰ੍ਹਾਂ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ, ਅਤੇ ਅੱਜ ਦੇ ਆਧੁਨਿਕ ਕਾਲ ਅੰਦਰ ਹੱਦ ਮੁਕਾ ਦਿੱਤੀ, ਕਮਾਲ ਕਰ ਦਿੱਤੀ। ਇੱਕ ਅਬਦੀ ਕੰਮ ਗੁਰੂ ਮਹਾਰਾਜ ਜੀ ਨੇ ਉਸ ਆਪਣੇ ਸੇਵਕ ਕੋਲੋਂ ਕਰਵਾਇਆ। ਤੋ ਸਤਸੰਗ ਜੀ, ਇਹ ਗੱਲ ਚੰਗੇ ਚੰਗੇ ਸਿਆਣਿਆਂ ਤੋਂ ਪਤਾ ਲੱਗਾ ਕਿ ਇਹ ਕੋਈ ਖਿਆਲ ਨਹੀਂ ਹੈ। ਜੋ ਚੀਜ਼ ਰਿਦਮ ਵਿੱਚ ਆ ਜਾਏ, ਜੋ ਚੀਜ਼ ਹਾਰਮੋਨੀਅਸਲੀ ਹੋਵੇ, ਤਰਤੀਬ ਵਿੱਚ ਹੋ ਜਾਏ, ਭਾਵੇਂ ਕਿ ਕਵਿਤਾ ਹੋਵੇ ਅਤੇ ਕਵਿਤਾ ਵੀ ਰੱਬੀ ਹੋਵੇ, ਉਹ ਜ਼ਰੂਰ ਗਾਈ ਜਾ ਸਕਦੀ ਹੈ। ਉਸਨੂੰ ਰਾਗ ਅੰਦਰ, ਤਾਲ ਅੰਦਰ, ਘਰਾਂ ਅੰਦਰ, ਪੜਤਾਲਾਂ ਅੰਦਰ, ਤਾਲਾਂ ਅੰਦਰ ਗਾਇਆ ਜਾ ਸਕਦਾ ਹੈ। ਬਲਕਿ ਖੋਜੀਆਂ ਨੇ ਇੱਥੋਂ ਤੱਕ ਵੀ ਆਖਿਆ ਹੈ ਕਿ ਕੋਈ ਵੀ ਆਵਾਜ਼ ਦਿਓ, ਉਹ ਰਾਗ ਵਿੱਚ ਹੋਵੇਗੀ। ਹਾਲਾਂਕਿ ਆਪ ਦੇ ਦਾਸਰਿਆਂ ਨੂੰ ਇੱਡਾ ਗਿਆਨ ਨਹੀਂ, ਪਰ ਜਦੋਂ ਜਾਨਵਰ ਬੋਲਦੇ ਨੇ, ਜਦੋਂ ਅਸੀਂ ਦਰਵਾਜ਼ਾ ਖੋਲ੍ਹਦੇ ਹਾਂ ਉਹ ਚੀਂ ਚੀਂ ਕਰਦਾ ਹੈ, ਅਤੇ ਜਦੋਂ ਟ੍ਰੇਨ ਵਿੱਚ ਸਫ਼ਰ ਕਰੀਦਾ ਹੈ, ਕਈ ਰਾਗ ਕਈ ਤਾਲਾਂ ਉੱਥੋਂ ਬਣਦੀਆਂ ਨੇ। ਸਾਰੀ ਨਿਜ਼ਾਮ 'ਚੋਂ, ਸਾਰਾ ਹੁਕਮ ਵਿੱਚ, ਕੁਦਰਤ ਸਾਰੀ ਤਰਤੀਬ ਵਿੱਚ ਹੋਈ ਸਾਰੀ। ਸ੍ਰੀ ਰਾਗ ਦੇ ਸੰਬੰਧ ਅੰਦਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਸਵਾਣ ਕੇ ਘਰ ਗਾਵਣਾ, ਪਾਠੀ ਸੱਜਣ ਜਾਣਦੇ ਨੇ। ਇਹ ਸ੍ਰੀ ਰਾਗ ਦੇ ਜੋ ਇਹਦੀ ਹੈ ਤਰਤੀਬ, ਸਵਰ ਹਨ, ਉਹ ਕੁੱਤੇ ਦੇ ਬੋਲਣ ਤੋਂ ਲਏ ਨੇ। ਇਸੇ ਤਰ੍ਹਾਂ ਹਰ ਜਾਨਵਰ ਤੋਂ, ਜਿਵੇਂ ਮਨੁੱਖ ਨੇ ਤੈਰਨਾ ਮੱਛੀਆਂ ਜਾਂ ਡੱਡੂਆਂ ਤੋਂ ਸਿੱਖਿਆ ਹੈ, ਇਸੇ ਤਰ੍ਹਾਂ ਰਾਗ ਵਿੱਚ ਵੀ ਜਾਨਵਰਾਂ ਦਾ, ਕੁਦਰਤ ਦਾ ਹਿੱਸਾ ਹੈ। ਸਵਾਣ ਕੇ ਘਰ ਗਾਵਣਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਸ੍ਰੀ ਰਾਗ ਦੇ ਸੰਬੰਧ ਅੰਦਰ। ਤੋ ਕੁੱਤੇ ਦਾ ਬੋਲਣਾ, ਆਪਦੇ ਦਾਸ ਕਲਕੱਤੇ ਦੇ ਨਜ਼ਦੀਕ ਕੀਰਤਨ ਕਰ ਰਹੇ ਸਨ, ਦੁਰਗਾਪੁਰ ਵਿਖੇ, ਬੈਨਾ ਚੱਟੀ ਦੁਰਗਾਪੁਰ, ਜਿੱਥੇ ਸਾਡੇ ਦੇਸ਼ ਦਾ ਇੱਕ ਬੜਾ ਨਾਮਵਰ ਸਟੀਲ ਪਲਾਂਟ ਹੈ, ਅਮੂਮਨ ਜਾਣ ਦਾ ਇਤਫਾਕ ਹੁੰਦਾ ਹੈ। ਇਸ ਹਾਲ ਨੂੰ ਵੇਖ ਕੇ ਦਾਸਾਂ ਨੂੰ ਰੋਜ਼ ਉਹ ਹਾਲ ਯਾਦ ਆਉਂਦਾ ਕਿ ਕਿਵੇਂ ਗੁਰੂ ਕੀਆਂ ਸੰਗਤਾਂ ਨੇ ਮਹਾਰਾਜ ਦੇ ਦਰ ਘਰ ਨਾਲ ਪਿਆਰ ਕੀਤਾ ਹੈ, ਕਿਵੇਂ ਮੰਦਰ ਛਾਇਆ ਹੈ ਲੱਖਾਂ ਰੁਪਏ ਦਾ ਧੋਖਾ। ਉੱਥੇ ਆਪ ਦੇ ਦਾਸਰੇ ਕੀਰਤਨ ਕਰ ਰਹੇ ਸਨ, ਸ਼ਾਮਾਂ ਦਾ ਵੇਲਾ, ਅਤੇ ਸ੍ਰੀ ਰਾਗ ਅੰਦਰ ਹੀ ਇੱਕ ਸ਼ਬਦ ਪੜ੍ਹਿਆ ਜਾ ਰਿਹਾ ਸੀ, ਉਸੇ ਹੀ ਨਿਰਧਾਰਿਤ ਰਾਗ ਉੱਤੇ। ਗੁਰੂ ਸਾਹਿਬ ਜੀ ਦਾ ਸ਼ਬਦ ਵੀ ਸ੍ਰੀ ਰਾਗ ਦਾ ਸੀ, ਆਪਦੇ ਦਾਸਰੇ ਗਾ ਵੀ ਸ੍ਰੀ ਰਾਗ 'ਚ ਰਹੇ ਸਨ, ਅਤੇ ਬੜਾ ਆਨੰਦ ਅਤੇ ਵਾਤਾਵਰਨ ਬਣਿਆ ਹੋਇਆ। ਬਾਹਰਲੇ ਬੰਨੇ ਪਹਿਲੇ ਤਾਂ ਦੋ ਕੁੱਤੇ ਲੜੇ, ਲੇਕਿਨ ਉਸ ਤੋਂ ਬਾਅਦ ਇੱਕ ਪਿੱਛੇ ਹਟ ਗਿਆ, ਅਤੇ ਦੋਨੋਂ ਹੀ ਇੱਕ ਦੂਜੇ ਨੂੰ ਬੋਲਣ ਲੱਗ ਪਏ, ਭੌਂਕਣ ਲੱਗ ਪਏ, ਲੇਕਿਨ ਦੋਨੋਂ ਹੀ ਸੁਰ ਵਿੱਚ ਬੋਲਣ, ਅਤੇ ਸੁਰ ਵੀ ਉਹ ਜਿਹੜੇ ਸ੍ਰੀ ਰਾਗ ਦੇ ਦਾਸ ਗਾ ਰਹੇ ਸਨ। ਕੋਈ ਸਿੰਘ ਦੌੜਿਆ ਗਿਆ, ਉੱਥੋਂ ਵਰਛਾ ਫੜਿਆ, ਵੀ ਉਹਨਾਂ ਨੂੰ ਪਰੇ ਕਰਾਂ। ਮੈਂ ਕਿਹਾ ਇਹਨਾਂ ਨੂੰ ਤਾਂ ਬੋਲਣ ਦਿਓ, ਜਿਹੜੇ ਬੱਚੇ ਰੌਲਾ ਪਾਉਂਦੇ ਨੇ, ਬੇਸੁਰੇ ਨੇ, ਉਹਨਾਂ ਨੂੰ ਬਿਠਾਓ ਪ੍ਰੇਮ ਦਾ, ਉਹਨਾਂ ਨੂੰ ਬੋਲਣ ਦਿਓ, ਉਸ ਸੁਰ ਵਿੱਚ ਕਰ ਰਹੇ ਨੇ, ਕੋਈ ਵਾਤਾਵਰਨ ਦੀ ਬਾਤ ਹੈ। ਕਹਿਣ ਦਾ ਭਾਵ ਹੈ ਕਿ ਇਸ ਤਰ੍ਹਾਂ ਨਾਲ ਰਾਗ ਬਗੈਰ ਤਾਂ ਕੋਈ ਚੀਜ਼ ਹੀ ਨਹੀਂ ਹੈ। ਪੁਰਾਣੇ ਮੌਸੀਕੀ ਦੇ ਗ੍ਰੰਥਾਂ ਅੰਦਰ ਇਹ ਲਿਖਿਆ ਹੋਇਆ ਹੈ ਕਿ ਪਰਮੇਸ਼ਰ ਨੇ ਬੁੱਤ ਬਣਾਇਆ, ਇਨਸਾਨ ਦਾ ਬੁੱਤ ਬਣਾਇਆ, ਅਤੇ ਰੂਹ ਨੂੰ ਕਿਹਾ ਇਹਦੇ ਵਿੱਚ ਦਾਖਲ ਹੋ, ਇਹਨੇ ਇਨਕਾਰ ਕੀਤਾ। ਖੁਦਾ ਨੇ ਆਖਿਆ ਕਿਉਂ? ਇਹਨੇ ਕਿਹਾ ਵੀ ਇਹ ਜਿਹੜਾ ਘਰ ਵਿੱਚ ਮੈਨੂੰ ਵਾਸਾ ਦੇ ਰਹੇ ਹੋ ਪ੍ਰਭੂ, ਇਹਦੇ ਵਿੱਚ ਕੋਈ ਚੀਜ਼ ਤਾਂ ਸਾਫ਼ ਸੁਥਰੀ, ਪਾਕ, ਸਾਫ਼, ਮੁਬਰਾ, ਸ਼ਫਾਫ ਹੋਵੇ। ਇਹ ਤਾਂ ਗੰਦ ਮੰਦ ਦਾ ਥੈਲਾ, ਇਹ ਗਲੀਜ਼, ਇਹ ਕਸੀਫ, ਇਹ ਮੈਲਾ ਬਦਬੂ ਦਾ ਥੈਲਾ, ਮੈਂ ਰੂਹ ਤੇਰੀ ਅੰਸ਼ ਕਿਵੇਂ ਇਹਦੇ ਵਿੱਚ ਰਹਾਂਗੀ? ਕਹਿੰਦੇ ਨੇ ਮੌਸੀਕੀ ਦੇ ਮੌਸੀਕੀਕਾਰ ਕਹਿੰਦੇ ਨੇ ਕਿ ਪਰਮੇਸ਼ੁਰ ਨੇ ਇਹਦੇ ਵਿੱਚੋਂ ਸਵਰ ਉਪਜਾਈ, ਨਾਦ ਕੱਢਿਆ, ਆਵਾਜ਼ ਕੱਢੀ। ਬਸ ਆਵਾਜ਼ ਨਾਲ ਨਾਦ ਦੋ ਕਿਸਮ ਦਾ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਤਾਂ ਇੱਕੋ ਗੱਲ ਵਿੱਚ ਮੁਕਾਇਆ, ਮਹਾਰਾਜ ਮੈਂ ਤੇਰੀ ਰਚਨਾ ਅੰਦਰ ਜੋ ਨਾਦ ਸੁਣਦਾ ਹਾਂ ਉਸ ਤੋਂ ਵੀ ਬਲਿਹਾਰ ਜਾਵਾਂ। ਵਿਸਮਾਦ ਨਾਦ, ਆਸਾ ਦੀ ਵਾਰ, ਤੀਸਰੀ ਪੌੜੀ, ਸਲੋਕ ਮਹਲਾ ਪਹਿਲਾ। ਵਿਸਮਾਦ ਨਾਦ, ਨਾਦ ਮੈਨੇ ਆਵਾਜ਼। ਆਵਾਜ਼ ਦੋ ਕਿਸਮ ਦੀ ਹੁੰਦੀ ਹੈ, ਇੱਕ ਆਹਤ ਨਾਦ ਅਤੇ ਇੱਕ ਅਨਾਹਤ ਨਾਦ। ਖਿਮਾ ਕਰਨੀ, ਮੈਂ ਅੱਗੇ ਵੱਧਦਾ ਵੱਧਦਾ ਕਈ ਦੂਰ ਨਿਕਲ ਗਿਆ। ਤੋ ਜੋ ਵੀ ਆਵਾਜ਼ ਹੈ ਰਾਗ ਵਿੱਚ ਹੈ, ਭਾਵੇਂ ਕਹਿਣ ਵਾਲੇ ਨੂੰ ਪਤਾ ਹੋਵੇ ਚਾਹੇ ਨਾ ਪਤਾ ਹੋਵੇ। ਜਿਹੜਾ ਕਹਿੰਦਾ ਹੈ ਕਿ ਕੋਈ ਬਾਣੀ ਰਾਗ ਵਿੱਚ ਨਹੀਂ ਲਿਖੀ ਤਾਂ ਉਹਨੂੰ ਰਾਗ 'ਚ ਨਹੀਂ ਗਾਉਣਾ ਚਾਹੀਦਾ, ਉਹ ਚੂੰਕਿ ਸਾਰੀ ਰਚਨਾ ਰਿਦਮ ਵਿੱਚ ਹੈ, ਗੁਰੂ ਸਾਹਿਬ ਜੀ ਆਪ ਇਸ ਨੂੰ ਗਾਉਂਦੇ ਰਹੇ। ਅਤੇ ਸਿਆਣਿਆਂ ਪੁਰਸ਼ਾਂ ਨੇ ਆਖਿਆ ਕਿ ਇਹ ਕੋਈ ਯੋਗ ਹੀ ਹੈ, ਅਯੋਗ ਨਹੀਂ ਹੈ। ਚੂੰਕਿ ਇਸ ਬਾਣੀ ਉੱਤੇ ਰਾਗ ਨਹੀਂ ਤਾਂ ਦਾਸ ਨੂੰ ਇਹ ਕਹਿਣ ਦਾ ਕੁਛ ਮਨ ਬਣਿਆ, ਪਰ ਆਪ ਜੀ ਉੱਤੇ ਤਾਂ ਰਹਿਮਤ ਹੈ। ਤੋ ਇਹ ਪੌੜੀ ਜਪਜੀ ਸਾਹਿਬ ਜੀ ਦੇ ਪਵਿੱਤਰ ਸੰਗ੍ਰਹਿ ਵਿੱਚੋਂ 32ਵੀਂ ਪੌੜੀ ਦਾ ਕੀਰਤਨ ਆਪ ਜੀ ਦੇ ਸਾਹਮਣੇ ਹੋ ਰਿਹਾ ਸੀ। ਇਸ ਦੀ ਆਖਰੀ ਤੁਕ ਟੇਕ ਰੱਖ ਕੇ ਆਪ ਦੇ ਦਾਸ ਗਾ ਰਹੇ ਨੇ। ਪਰਮੇਸ਼ਰ ਦੀ ਨਦਰ, ਰਹਿਮ, ਕਰਮ, ਸ਼ਫਕਤ, ਅਨਾਇਤ, ਅਨੁਗ੍ਰਹਿ, ਪ੍ਰਸਾਦ ਉਸ ਪੁਰਸ਼ 'ਤੇ ਹੀ ਹੁੰਦਾ ਹੈ ਜਿਹਨੇ 31 ਪੌੜੀਆਂ ਹੌਲੀ 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 ਉੱਦਮ ਨਾਲ, ਮਿਹਨਤ ਨਾਲ, ਧਿਆਨ ਨਾਲ, ਉੱਚੇ ਚੜ੍ਹਨ ਦੇ ਇਸ਼ਕ ਅਤੇ ਮੁਹੱਬਤ ਮੁਰੱਬਤ ਨਾਲ ਤੈਅ ਕਰ ਲਈਆਂ ਨੇ। ਜੋ 31 ਪੌੜੀਆਂ ਨੂੰ ਚੜ੍ਹ ਗਿਆ ਹੈ ਅਤੇ 32ਵੀਂ ਪੌੜੀ ਵਿੱਚ ਮਹਾਰਾਜ ਕਹਿੰਦੇ ਨੇ ਜੇ ਕੋਈ ਕਮੀ ਵੀ ਹੋਵੇਗੀ ਤਾਂ ਪਰਮੇਸ਼ੁਰ ਦੀ ਨਦਰ ਕਰਮ ਉਸ ਨੂੰ ਹੱਲ ਕਰ ਦੇਵੇਗੀ। ਹੁਣ ਇੱਥੋਂ ਉੱਪਰਲੀ ਖਿੱਚ ਸ਼ੁਰੂ ਹੋ ਗਈ ਹੈ, ਇੱਥੇ ਆ ਕੇ ਉੱਪਰਲੀ ਖਿੱਚ ਸ਼ੁਰੂ ਹੋ ਗਈ ਹੈ, ਆਕਾਸ਼ੀ ਖਿੱਚ, ਆਤਮਕ ਪਰਮਾਤਮਾ ਵੱਲ ਨੂੰ ਆਤਮਾ ਵੱਧ ਰਹੀ ਹੈ। ਪਰ ਕਦੋਂ ਕਦੋਂ? ਜਦੋਂ 1, 2, 3 ਕਰਕੇ 31 ਪੌੜੀਆਂ ਚੜ੍ਹ ਗਿਆ ਹੈ ਇਹ ਜੀਵ ਆਤਮਾ, ਇਹ ਜਗਿਆਸੂ। ਲੇਕਿਨ ਇਹਨਾਂ 31 ਪੌੜੀਆਂ ਅੰਦਰ ਬੁਲੰਦੀ ਕੀ ਹੋਈ ਹੈ, ਉੱਚਤਾ ਕੀ ਹੋਈ ਹੈ, ਇਸ ਜਗਿਆਸੂ ਨੂੰ ਪੂਰੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਹਰ ਚੀਜ਼ ਦਾ ਆਦਿ ਇੱਕ ਹੈ। ਹਰ ਚੀਜ਼ ਦਾ ਆਦਿ, ਤੁਸੀਂ ਕੋਈ ਪੱਥਰ ਲਓ, ਪੱਥਰ ਨੂੰ ਕੁੱਟ ਲਈਏ, ਇਹ ਗਿੱਟੀ ਦੀ ਸ਼ਕਲ ਬਣ ਗਿਆ, ਉਹਨੂੰ ਹੋਰ ਭੰਨ ਲਈਏ, ਬਾਰੀਕ ਹੋ ਗਿਆ, ਮੋਰਮ ਬਣ ਗਿਆ, ਉਸਨੂੰ ਹੋਰ ਖੰਡ ਖੰਡ ਕਰ ਲਈਏ, ਸੁਰਮਾ ਬਣਾ ਲਈਏ, ਅੱਤ ਛੋਟਾ ਜਿਹਾ ਸੂਖਸ਼ਮ ਜ਼ਰਰਾ ਬਣ ਗਿਆ, ਉਹਨੂੰ ਵੀ ਛੋਟਾ ਛੋਟਾ ਬਿੰਦ ਬਿੰਦ ਕਰੀ ਚੋ, ਛੋਟੇ ਤੋਂ ਛੋਟਾ, ਬਾਰੀਕ ਤੋਂ ਬਾਰੀਕ, ਲਤੀਫ ਤੋਂ ਲਤੀਫ, ਫਾਈਨ ਤੋਂ ਫਾਈਨ, ਅਤੇ ਐਟਮ ਸ਼ਕਤੀ ਬਣ ਗਈ, ਉਸ ਤੋਂ ਵੀ ਛੋਟਾ ਕਰੋ ਅਤੇ ਉਹ ਅਨਾਦ ਵਿੱਚ ਚਲਾ ਜਾਏਗਾ, ਸੂਖਸ਼ਮ ਤੋਂ ਸੂਖਸ਼ਮ। ਤਾਂ ਹੀ ਮਹਾਰਾਜ ਕਹਿੰਦੇ ਨੇ ਹੇ ਪਰਮੇਸ਼ਰ ਤੂੰ ਵੱਡੇ ਤੋਂ ਵੱਡਾ ਵੀ ਹੈ ਅਤੇ ਅੱਤ ਛੋਟੇ ਤੋਂ ਛੋਟਾ ਵੀ ਹੈ, ਸੂਖਸ਼ਮ ਅਤੇ ਸੂਖਸ਼ਮ ਕਰ ਚੀਨੇ, ਬਿਰਧਨ ਬਿਰਧ ਬਤਾ। ਤੋ ਹਰ ਚੀਜ਼ ਸੂਖਸ਼ਮਤਾ 'ਚੋਂ ਨਿਕਲੀ ਹੈ। ਸਾਡੀ ਵਿਰਤੀ ਚੂੰਕਿ ਸਥੂਲ ਹੈ ਅਤੇ ਅਸੀਂ ਸਥੂਲਤਾ ਦੇ ਪੁਜਾਰੀ ਹਾਂ, ਇਸੇ ਕਰਕੇ ਸਾਨੂੰ ਸ਼ਬਦ ਦੀ ਸੂਖਸ਼ਮਤਾ ਦਾ ਘੱਟ ਪਤਾ ਹੈ। ਪਰ ਜਿਹੜੇ ਸਰੀਰ ਵਿੱਚੋਂ, ਜਿਹੜੇ ਮੂੰਹ ਵਿੱਚੋਂ, ਜਿਹੜੇ ਰਸਨਾ ਵਿੱਚੋਂ ਸ਼ਬਦ ਉਚਾਰਨ ਹੁੰਦਾ ਹੈ, ਅਸੀਂ ਸ਼ਬਦ ਨੂੰ ਛੱਡ ਕੇ ਉਹਨੂੰ ਗੁਰੂ ਬਣਾ ਲੈਂਦੇ ਹਾਂ। ਹਾਲਾਂਕਿ ਜੇ ਸ਼ਬਦ ਨਾ ਉਚਾਰੇ ਕੋਈ ਗੁਰੂ ਦੇ ਧਾਰੀ ਤਾਂ ਉਪਦੇਸ਼ ਨਹੀਂ ਹੋ ਸਕਦਾ। ਤੋ ਸ਼ਬਦ ਦੀ ਸੂਖਸ਼ਮਤਾ ਨੇ ਹੀ ਸਾਨੂੰ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਅਤੇ ਪ੍ਰਭ ਭਿੰਨ ਵਿੱਚ ਸਮਾਨ ਲੀਨ ਕਰਨਾ ਹੈ। ਤੋ ਇਸ 32ਵੀਂ ਪੌੜੀ ਵਿੱਚ ਉੱਪਰਲੀ ਖਿੱਚ ਸ਼ੁਰੂ ਹੋ ਗਈ, ਪਰ ਕਦੋਂ? ਜਦੋਂ ਪਹਿਲੇ ਅਸੂਲ ਪੂਰੇ ਕੀਤੇ ਕਿ ਏਕਤਾ ਨੂੰ ਅਨੇਕਤਾ ਵਿੱਚ ਵੇਖਿਆ, ਅਨੇਕਤਾ ਨੂੰ ਏਕਤਾ ਦਾ ਰੂਪ ਦੇਖਿਆ, ਦੂਜੇ ਸ਼ਬਦਾਂ ਅੰਦਰ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਥਾਰ ਜਿਨ ਸਗਲੀ ਮੋਹੀ, ਇਸ ਕੁਦਰਤ ਵਿੱਚ ਕਾਦਰ ਨੂੰ ਪਛਾਣ ਲਿਆ ਅਤੇ ਨਿਸ਼ਚਾ ਹੋ ਗਿਆ ਕਿ ਸਾਰੀ ਰਚਨਾ ਭਾਵੇਂ ਉਹ ਜਾਨਦਾਰ ਹੈ ਚਾਹੇ ਬੇਜਾਨ, ਚਾਹੇ ਉਹ ਨਬਾਤਾਤ ਹੈ ਬੋਟਨੀ ਜੰਗਲ ਜੜੀਆਂ ਬੂਟੀਆਂ, ਅਤੇ ਚਾਹੇ ਉਹ ਕੋਈ ਦਰਿੰਦ ਚਰਿੰਦ ਪਰਿੰਦ ਹੈ, ਚਾਹੇ ਇਨਸਾਨ ਹੈ, ਚਾਹੇ ਉਹ ਮਾਦਨੀਆਤ ਹੈ ਜਾਂ ਸਥੂਲ ਹੈ, ਚੰਦ ਹੈ, ਸੂਰਜ ਹੈ, ਤਾਰੇ ਨੇ, ਸਯਾਰੇ ਨੇ, ਆਲਮੇ ਸਾਕਬ ਹੈ, ਤੋ ਕੁਛ ਵੀ ਹੈ, ਧਰਤੀ ਹੈ, ਆਕਾਸ਼ ਹੈ, ਦਰਿਆ ਹਨ, ਸਾਗਰ ਹੈ, ਸਭ ਉਸ ਪਰਮੇਸ਼ੁਰ ਦੇ ਹੁਕਮ ਵਿੱਚ ਚੱਕਰ ਕੱਟ ਰਹੇ ਨੇ, ਸਭ ਉਸਦੇ ਕਾਨੂੰਨ ਅੰਦਰ ਬੱਝੇ ਹੋਏ ਨੇ। ਚੰਦ ਦੀ ਕੋਈ ਤਾਕਤ ਨਹੀਂ, ਸੂਰਜ ਦੀ ਕੋਈ ਤਾਕਤ ਨਹੀਂ ਕਿ ਕਹਿ ਦੇਵੇ ਵੀ ਮੈਂ ਹੁਣ ਥੱਕ ਗਿਆ, ਹੁਣ ਅੱਜ 5 ਮਿੰਟ ਬਾਅਦ ਮੈਂ ਆਜਮਾਂਗਾ। ਜਿਵੇਂ ਅਸੀਂ ਕਹਿੰਦੇ ਦਫ਼ਤਰ ਵਿੱਚ ਅੱਧਾ ਘੰਟਾ ਛੁੱਟੀ ਲੈ ਲਈਏ, 2 ਦਿਨ ਛੁੱਟੀ ਲੈ ਲਈਏ, ਥੱਕ ਗਏ ਹਾਂ, ਹੁਣ ਉੱਥੇ ਚਲ ਜਾਈਏ, ਐਸਾ ਨਹੀਂ। ਕੋਈ ਤਾਰਾ ਸਯਾਰਾ, ਕੋਈ ਕੁਤਬੀ ਤਾਰਾ, ਕੋਈ ਧਰੂਹ ਤਾਰਾ, ਕੋਈ ਚੰਦ, ਸੂਰਜ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਕਿਤਨੀਆਂ ਧਰਤੀਆਂ, ਖੰਡ ਬ੍ਰਹਿਮੰਡ ਹਨ, ਕੋਈ ਇਨਕਾਰ ਨਹੀਂ ਕਰ ਸਕਦਾ ਕਿ ਮੈਂ ਹੁਣ ਥੱਕ ਗਿਆ ਅਤੇ ਮੈਨੂੰ ਹੁਣ 1 ਦਿਨ ਦੀ ਛੁੱਟੀ ਦੇ ਦਿਓ, ਹੁਣ ਸੰਡੇ ਆ ਗਿਆ, ਐਸੀ ਬਾਤ ਨਹੀਂ। ਉੱਥੇ ਮਹਾਰਾਜ ਲਿਖਦੇ ਨੇ ਆਸਾ ਦੀ ਵਾਰ ਦੀ 4ਵੀਂ ਪੌੜੀ ਦੇ ਸ਼ਲੋਕ ਅੰਦਰ, ਸ਼ਲੋਕ ਮਹੱਲਾ ਪਹਿਲਾ, ਪੈ ਵਿੱਚ ਪਵਨ ਬਹੇ ਸਦਵਾਓ, ਪੈ ਵਿੱਚ ਚੱਲ ਹੈ ਲੱਖ ਦਰਿਆਓ। ਦਰਿਆ ਹੁਣ ਕਹਿੰਦਾ ਨਹੀਂ ਵੀ ਮੈਂ ਅੱਕ ਗਿਆ, ਰੋਜ਼ ਐਂ ਨੀਵੇਂ ਨੂੰ ਵਗਦਾ ਜੀ, ਹੁਣ ਮੈਨੂੰ ਐਂ ਪੁੱਠਾ ਵਗ ਲੈਣ ਦਿਓ। ਮਨੁੱਖ ਅੱਕ ਜਾਂਦਾ ਹਰ ਚੀਜ਼ ਤੋਂ, ਲੇਕਿਨ ਰਚਨਾ ਨਹੀਂ ਐਦਾਂ ਕਹਿੰਦੀ। ਤੋ ਸਤਸੰਗ ਜੀ, ਪੈ ਵਿੱਚ ਪਵਨ ਬਹੇ ਸਦਵਾਓ, ਪੈ ਵਿੱਚ ਚੱਲ ਹੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਬੇਗਾਰ, ਪੈ ਵਿੱਚ ਧਰਤੀ ਦੱਬੀ ਭਾਰ। ਧਰਤੀ ਉੱਤੇ ਕਿੰਨਾ ਭਾਰ ਹੈ, ਮਨੁੱਖਾਂ ਦਾ ਕਿੰਨਾ, ਜੰਗਲਾਂ ਦਾ ਕਿੰਨਾ, ਜਨੌਰਾਂ ਦਾ ਕਿੰਨਾ, ਬਿਲਡਿੰਗਸ ਦਾ ਕਿੰਨਾ। ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ਼। ਆਕਾਸ਼ ਇਹ ਨਹੀਂ ਕਹਿੰਦਾ ਵੀ ਮੇਰੀਆਂ ਹੁਣ ਨਰਵਸ ਥੱਕ ਗਈਆਂ ਨੇ, ਮੈਂ ਕੱਦ ਦਾ ਤਣਿਆ ਹੋਇਆ ਹਾਂ, ਹੁਣ ਮੈਨੂੰ ਔਖ ਹੁੰਦੀ ਹੈ, ਥੋੜ੍ਹਾ ਜਿਹਾ ਰੈਸਟ ਕਰ ਲਵਾਂ, ਢਿੱਲੀਆਂ ਹੋ ਜਾਣ ਮੇਰੀਆਂ ਤਣੀਆਂ। ਪੈ ਵਿੱਚ ਆਡਾਣੇ ਆਕਾਸ਼, ਅਡਾਣੇ ਮੈਨੇ ਅੱਡਿਆ ਹੋਇਆ, ਫੈਲਿਆ ਹੋਇਆ, ਤਣਿਆ ਹੋਇਆ। ਪੈ ਵਿੱਚ ਜੋਧ ਮਹਾਂਵਲ ਸੂਰ, ਪੈ ਵਿੱਚ ਆਵੇ ਜਾਵੇ ਪੂਰ। ਗੁਰੂ ਸਾਹਿਬ ਜੀ ਗਿਣੇ ਜਾਂਦੇ ਨੇ, ਫਿਰ ਕਹਿੰਦੇ ਨੇ ਸਗਲਿਆ ਪਾਉ ਲਿਖਿਆ ਸਿਰਲੇਖ, ਸਾਰਿਆਂ ਦੇ ਸਿਰ ਉੱਤੇ ਪਾਉ ਦਾ ਲੇਖ, ਮੀਨਸ ਕਾਨੂੰਨ 'ਚ ਰਹਿਣ ਦਾ, ਹੁਕਮ 'ਚ ਰਹਿਣ ਦਾ ਲੇਖ ਲਿਖਿਆ ਹੋਇਆ ਹੈ। ਅਤੇ ਲਿਖਿਆ ਕਿਹਨੇ, ਜਿਹੜਾ ਆਪ ਸਮਰੱਥ ਹੈ, ਨਿਰਪਾਉ ਹੈ। ਸਗਲਿਆ ਪਾਉ ਲਿਖਿਆ ਸਿਰਲੇਖ, ਸਿਰਲੇਖ ਮੈਨੇ ਹੈਡਿੰਗ, ਅਨਵਾਨ ਉੱਤੇ ਲਿਖੀ ਹੋਈ, ਸਾਰਿਆਂ ਦੇ ਮਸਤਕ ਉੱਤੇ ਪਰਮੇਸ਼ੁਰ ਨੇ ਭੈ ਦਾ ਅਨਵਾਨ ਲਿਖ ਦਿੱਤਾ, ਲੇਖ ਲਿਖ ਦਿੱਤਾ, ਨਹੀਂ ਤਾਂ ਬੰਦਾ ਅੱਜ ਕੁਛ ਦਾ ਕੁਛ ਕਰ ਦੇਵੇ। ਪਰ ਸਗਲਿਆ ਭਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚੇ। ਇਸੇ ਤਰ੍ਹਾਂ ਜਿਹੜੀਆਂ ਪੌੜੀਆਂ ਆਉਂਦੀਆਂ ਨੇ, ਇਹ ਪਿੱਛੇ ਸੋਦਰ ਦੀ ਪੌੜੀ ਆਈ ਹੈ 27ਵੀਂ, ਯਾਨੀ ਜਿਹੜਾ 32ਵੀਂ ਪੌੜੀ 'ਤੇ ਸਟੈਪ 'ਤੇ ਗਿਆ ਹੈ, ਉੱਚਤਮ 'ਤੇ ਗਿਆ ਹੈ, ਉਹ ਇੱਥੋਂ ਲੰਘ ਲੰਘ ਕੇ ਗਿਆ ਹੈ, ਉਹਨੂੰ ਨਿਸ਼ਚਾ ਹੋ ਗਿਆ, ਉਹ ਸਰਵਣ ਭਗਤੀ 'ਚ ਹੀ ਗਿਆ ਹੈ, ਉਹ ਮੰਨਣ ਭਗਤੀ 'ਚ ਹੀ ਗਿਆ ਹੈ, ਉਹ ਇਸ ਬੇਅੰਤਤਾ ਅੰਦਰ ਉਹਨੇ ਕੁਦਰਤ ਦਾ ਕਾਨੂੰਨ ਸਹੀ ਚੱਲਦਾ ਵੇਖਿਆ ਹੈ। ਇਹ ਸੋਦਰ ਦੀ ਪੌੜੀ ਆਈ ਹੈ, ਗਾਵੈ ਤੁਧਨੋ ਪੌਣ ਪਾਣੀ ਬੈ ਸੰਤ, ਗਾਵੈ ਰਾਜਾ ਧਰਮ ਦੁਆਰੇ। ਪੌਣ ਪਾਣੀ ਬੈ ਸੰਤਰ ਪਰਮੇਸ਼ੁਰ ਨੂੰ ਕਿੱਦਾਂ ਗਾਉਂਦੇ ਨੇ, ਭਾਵ ਕਿ ਹੁਕਮ ਵਿੱਚ ਬੱਧੇ ਨੇ। ਪੌਣ ਪਾਣੀ ਬੈਸੰਤਰ, ਬੈਸੰਤਰ ਜਦ ਤੋਂ ਹੁਕਮ 'ਚ ਆਈ ਹੈ, ਜ਼ਹੂਰ ਵਿੱਚ ਆਈ ਹੈ, ਇਹਨੂੰ ਹੁਕਮ ਹੈ ਕਿ ਤੂੰ ਤਪਸ਼ ਦੇਣੀ ਹੈ। ਇਹ ਹੁਣ ਕਹੇ ਵੀ ਮੇਰਾ ਚਿੱਤ ਅੱਕ ਗਿਆ, ਹੁਣ ਮੈਂ ਠੰਡ ਦੇਵਾਂਗੀ, ਤੁਸੀਂ ਇਹ ਤਪਸ਼ ਵਾਲੀ ਡਿਊਟੀ ਬਰਫ਼ ਨੂੰ ਦੇ ਦਿਓ, ਐਸੀ ਬਾਤ ਕੋਈ ਨਹੀਂ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਇੱਕ ਵਾਰੀ ਕਾਨੂੰਨ ਬਣ ਗਿਆ ਹੈ ਪਰਮੇਸ਼ੁਰ ਦਾ, ਹੁਕਮੀ ਹੁਕਮ ਚਲਾਏ ਰਾਹ, ਹੁਕਮੀ ਵਾਹਿਗੁਰੂ ਜੀ ਨੇ ਆਪਣੇ ਲਾ ਨਾਲ, ਕਾਨੂੰਨ ਨਾਲ ਸਾਰੀ ਰਚਨਾ ਖੰਡਾਂ ਬ੍ਰਹਿਮੰਡਾਂ ਨੂੰ ਇੱਕ ਕੰਮ 'ਤੇ ਲਾ ਦਿੱਤਾ ਹੈ, ਹੁਕਮੀ ਹੁਕਮ ਚਲਾਏ ਰਾਹ। ਅਤੇ ਫਿਰ ਇੱਕੋ ਵਾਰੀ ਹੁਕਮ ਬਣਾ ਦਿੱਤਾ ਉਸ ਸਮਰੱਥ ਨੇ, ਨਾਨਕ ਵਿਗਸੈ ਬੇਪਰਵਾਹ, ਹੁਣ ਉਹ ਪ੍ਰਸੰਨ ਹੈ ਆਪਣੀ ਖੇਲ ਵੇਖ ਕੇ, ਉਹ ਆਪਣੀ ਰਚਨਾ ਨੂੰ ਕੰਮ ਕਰਦਿਆਂ ਵੇਖ ਕੇ ਪ੍ਰਸੰਨ ਹੈ। ਜਦੋਂ ਕਿਸੇ ਮਾਲਕ ਦੇ ਨੌਕਰ ਚਾਕਰ ਅਮਲਾ ਫੈਲਾ ਸਾਰਾ ਕੰਮ 'ਤੇ ਲੱਗਾ ਹੋਵੇ ਅਤੇ ਸਹੀ ਕੰਮ ਹੋਵੇ, ਤੁਸੀਂ ਵੇਖੋ ਕਿੰਨਾ ਆਨੰਦ ਹੁੰਦਾ ਹੈ। ਘਰ ਦੀ ਸਾਰੀ ਮਸ਼ੀਨਰੀ ਠੀਕ ਕੰਮ ਕਰੇ, ਪੁੱਤਰ ਧੀਆਂ ਨੋਹਾਂ ਹੋਰ ਛੋਟੇ ਵੱਡੇ ਸਾਰੇ ਇੱਕ ਵਾਰੀ ਹੈੱਡ ਆਫ ਦੀ ਫੈਮਿਲੀ ਦੇ ਹੁਕਮ ਵਿੱਚ ਕੰਮ ਕਰਦੇ, ਹੁਣ ਕਿੰਨਾ ਆਨੰਦ ਹੈ। ਪਰ ਜੇ ਇੱਕ ਪੁਰਜ਼ਾ ਵੀ ਠੀਕ ਕੰਮ ਨਾ ਕਰੇ ਤਾਂ ਫਿਰ ਹੁੰਦਾ ਕੀ ਹੈ, ਸਾਰੀ ਮਸ਼ੀਨ ਦੇ ਪੁਰਜ਼ੇ ਆਪਣਾ ਸਹੀ ਵਰਕ ਨਹੀਂ ਕਰ ਸਕਦੇ। ਐਨ ਇਸੇ ਤਰ੍ਹਾਂ ਇਸ ਰਚਨਾ ਦੇ ਰਚਨਹਾਰੇ ਪਰਮੇਸ਼ੁਰ ਨੇ ਸਾਰਿਆਂ ਨੂੰ ਹੁਕਮ ਵਿੱਚ ਬੰਨ ਦਿੱਤਾ ਹੈ, ਅਤੇ ਉਹ ਆਪ ਹੁਣ ਵਿਗਸ ਰਿਹਾ ਹੈ ਕਿ ਮੇਰੇ ਹੁਕਮ ਵਿੱਚ ਸਾਰੀ ਰਚਨਾ ਕੰਮ ਕਰ ਰਹੀ। ਕੋਈ ਵਿਚਾਰ ਕਰ ਲਈਏ, ਦੇਖ ਲਈਏ, ਨਵੀਂ ਚੀਜ਼ ਵੇਖੀ ਹੈ, ਤਸਵੀਰਾਂ ਵਿੱਚ ਵੇਖਿਆ ਸੀ ਪਰ ਇਸ ਤਰ੍ਹਾਂ ਹਿੱਸਿਆਂ ਵਿੱਚ ਉਹਨੂੰ ਨਹੀਂ ਸੀ ਵੇਖਿਆ। ਅਤੇ
ਅਪੋਲੋ ਦੇ ਸੰਬੰਧ ਅੰਦਰ ਉਹਨਾਂ ਦੇ ਨੂਰੇ ਨਜ਼ਰ ਸਾਨੂੰ ਸਮਝਾਉਣ ਲੱਗੇ ਤਾਂ ਸਾਰੀ ਗੱਲ ਇੱਦਾਂ ਹੀ ਨਜ਼ਰ ਆਵੇ ਜਿਵੇਂ ਰੂਹਾਨੀਅਤ ਦੇ ਅਲੰਬਰਦਾਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਰਚਨਾ ਵਿੱਚ ਰਚੀ ਹੋਈ ਹੁੰਦੀ ਹੈ। ਕਾਨੂੰਨ ਤੋਂ ਬਗੈਰ ਕੋਈ ਗੱਲ ਹੋਈ ਨਹੀਂ। ਤਾਂ ਖੈਰ ਉਹਦੇ ਵਿੱਚ ਉਹਨਾਂ ਕਿਹਾ ਵੀ ਆਹ ਹਿੱਸਾ 50 ਕੁ ਮੀਲ ਤੱਕ ਜਾਂਦਾ ਹੈ, ਫਿਰ ਇਹ ਦੂਜੇ ਨੂੰ ਸ਼ਕਤੀ ਦੇ ਕੇ ਆਪ ਡਿਸਮੈਂਟਲ ਹੋ ਜਾਂਦਾ ਹੈ, ਦੂਜਾ 100 ਕਿੰਨੇ ਮੀਲ ਤੱਕ ਬੜੀ ਤੇਜ਼ੀ ਨਾਲ ਜਾਂਦਾ ਹੈ, ਉਹ ਤੀਜੇ ਨੂੰ ਅਗਲਾ ਕੰਮ ਸਪੁਰਦ ਕਰਕੇ ਉਹਦੀ ਡਿਊਟੀ ਉੱਥੇ ਤੱਕ ਹੈ। ਜਿਵੇਂ ਬ੍ਰਹਮਾ ਦੀ ਡਿਊਟੀ ਕੋਈ, ਸ਼ਿਵ ਦੀ ਕੋਈ, ਵਿਸ਼ਨੂੰ ਦੀ ਕੋਈ, ਇੱਕੋ ਬੰਦਾ ਨਹੀਂ ਤਾਂ ਸਾਰੇ ਕੰਮ ਕਰ ਲਈਏ। ਸਾਨੂੰ ਇਹ ਆਦਤ ਹੈ ਘਰ ਵਿੱਚ ਇੱਕੋ ਬੰਦਾ ਚਾਹੁੰਦਾ, ਚਾਬੀਆਂ ਵੀ ਮੇਰੇ ਕੋਲ ਹੋਣ ਅਤੇ ਰਸੋਈ ਦਾ ਮੈਨੇਜਮੈਂਟ ਵੀ ਮੇਰੇ ਕੋਲ ਹੋਵੇ, ਉੱਥੇ ਵਿਗਾੜ। ਇਸੇ ਤਰ੍ਹਾਂ ਸੋਸਾਇਟੀਆਂ ਵਿੱਚ ਜਿੱਥੇ ਇੱਕੋ ਹੀ ਬੰਦਾ ਚਾਹੁੰਦਾ A to Z ਮੈਂ ਸਾਰਾ ਕੰਮ ਕਰਾਂ, ਜਾਂ ਉਹ ਥੋੜ੍ਹੀ ਦੇਰ ਤੋਂ ਬਾਅਦ ਥੱਕ ਜਾਏਗਾ, ਜਾਂ ਉਹਨੂੰ ਕਿਸੇ ਦੀ ਮਦਦ ਲੈਣੀ ਪਵੇਗੀ। ਉਹ ਦੂਜਾ ਹਿੱਸਾ ਤੀਜੇ ਨੂੰ ਕੰਮ ਦੇ ਕੇ ਆਪ ਹੀ ਡਿਸਮੈਂਟਲ ਹੋ ਕੇ ਡਿੱਗ ਜਾਂਦਾ ਹੈ ਸਮੁੰਦਰ ਅੰਦਰ, ਤੀਜਾ ਚੌਥੇ ਨੂੰ ਅਤੇ ਚੌਥਾ ਫਿਰ ਉੱਪਰ ਕੰਮ ਦੇ ਕੇ ਉੱਥੇ ਫਿਰ ਦੋ ਹਿੱਸੇ ਹੋ ਜਾਂਦੇ ਨੇ। ਕਿਸ ਤਰ੍ਹਾਂ ਨਾਲ ਉਹ ਫਿਰ ਚੰਦਰ ਉੱਪਰ ਲਿਖੇ 'ਚ ਉਹਨਾਂ ਨੂੰ ਪੈ ਜਾਂਦੀ, ਦਾਸ ਇੱਥੋਂ ਚੱਲਿਆ ਸੀ, ਧਰਤੀ ਦੀ ਕਸ਼ਿਸ਼ ਖਤਮ ਹੋ ਜਾਂਦੀ ਹੈ। ਐਨ ਇਸੇ ਤਰ੍ਹਾਂ ਰੂਹਾਨੀਅਤ ਦੇ ਅਲੰਬਰਦਾਸ ਸਤਿਗੁਰੂ ਜੀ ਜਪੁਜੀ ਸਾਹਿਬ ਦੀ ਰਚਨਾ ਕਰਦੇ ਹੋਏ ਫਰਮਾਉਂਦੇ ਨੇ ਕਿ ਜੋ ਇੱਥੋਂ ਹੋ ਕੇ 26-27 ਪੌੜੀਆਂ ਚੜ੍ਹ ਗਿਆ, ਫਿਰ ਉਸਦੇ ਅੱਗੇ ਇੱਕ ਜੀਵਨ ਦੇ ਉੱਚਤਮ, ਉਹਨੂੰ ਆਦੇਸ਼ ਭਗਤੀ ਕਹਿੰਦੇ ਨੇ, ਯਾਨੀ ਗੁਰੂ ਦੇ ਸਿੱਖ ਨੇ ਆਦੇਸ਼, ਮੈਨੇ ਮੱਥਾ ਟੇਕਣਾ, ਨਮਸਕਾਰ ਕਰਨੀ, ਆਦੇਸ਼ ਕਿਹਨੂੰ ਕਰਨਾ ਹੈ? 4 ਪੌੜੀਆਂ ਵਿੱਚ, ਬਲਕਿ 6 ਪੌੜੀਆਂ ਵਿੱਚ ਇਹ ਮਹਾਰਾਜ ਜੀ ਨੇ ਸਮਝਾਉਣ ਦਾ ਯਤਨ ਕੀਤਾ ਹੈ। ਇੱਕ ਵਾਰੀ ਸਮਝ ਜਾਵੇ, ਜੇ ਕੋਈ ਕਮੀ ਰਹਿ ਗਈ ਦੂਜੀ ਵਾਰੀ ਸਮਝ ਜਾਵੇ, ਤੀਜੀ ਅਤੇ ਚੌਥੀ ਵਾਰੀ ਸਮਝ ਜਾਵੇ। ਉਹ ਗੁਰੂ ਦੇ ਲਾਲ, ਤੇਰੀ ਆਦੇਸ਼ ਕਿਸ ਨੂੰ ਹੋਣੀ ਹੈ? ਜਿਸ ਦਾ ਆਪਣਾ ਕੋਈ ਆਦ ਨਹੀਂ ਦੱਸ ਸਕਦਾ, ਪਰ ਉਹ ਸਾਰਿਆਂ ਦਾ ਆਦ ਹੈ। ਜਿਸ ਦਾ ਆਪਣਾ ਕੋਈ ਰੰਗ ਨਹੀਂ, ਪਰ ਉਹ ਸਾਰਿਆਂ ਰੰਗਾਂ ਵਿੱਚ ਹੈ। ਜੋ ਸਭ ਦਾ ਆਦ ਹੈ, ਪਰ ਉਹਦਾ ਕੋਈ ਆਦ ਨਹੀਂ। ਅਨਾਹਤ, ਹੱਤ ਮੈਨੇ ਹੱਤਿਆ ਹੋਣਾ, ਮਰਨਾ, ਸਾਰੀ ਉਹ ਸਾਰੀ ਚੀਜ਼ ਖਤਮ ਹੋ ਜਾਏਗੀ। ਉਹਦੇ ਹੁਕਮੰਦਰ ਬਣੀ ਹੈ, ਹੁਕਮੰਦਰ ਕਾਰਕਮਾਂ ਦੀ ਹੈ, ਹੁਕਮੰਦਰ ਡਿਸਮੈਂਟਲ ਹੋ ਜਾਏਗੀ, ਪਰ ਉਹਦੀ ਹੱਤਿਆ ਨਹੀਂ ਹੋਏਗੀ। ਅਨਾਹਤ ਤਾਂ ਆਦੇਸ਼ ਕਿਹਨੂੰ ਕਰਨਾ ਹੈ? ਜਿਹੜਾ ਆਦ ਸੱਚ ਸੀ, ਜੁਗਾਦ ਸੱਚ ਸੀ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ ਹੈ। ਗੁਰੂ ਸਾਹਿਬ ਜੀ ਨੇ 4 ਦਫ਼ਾ ਇਹ ਆਦੇਸ਼ ਭਗਤੀ ਸਾਨੂੰ ਸਮਝਾਈ ਹੈ। ਆਦ ਆਦੇਸ਼ ਤਿਸੈ ਆਦੇਸ਼, ਨਮਸਕਾਰ ਹੈ ਉਹਨੂੰ ਨਮਸਕਾਰ ਹੈ। ਕਿਹਨੂੰ? ਆਦੇਸ਼ ਤਿਸੈ ਆਦੇਸ਼, ਆਦ ਅਨੀਲ, ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਤੋ ਜੋ ਇੱਥੋਂ ਲੰਘਦਾ ਹੈ, ਫਿਰ ਉਹਨੂੰ ਪਿਛਲੀ ਖਿੱਚ ਘੱਟ ਗਈ ਹੈ, ਹੁਣ 32ਵੀਂ ਪੌੜੀ ਉੱਤੇ ਆਇਆ ਹੈ, ਹੁਣ ਉੱਪਰਲੀ ਖਿੱਚ ਹੋ ਗਈ ਹੈ, ਆਕਾਸ਼ੀ ਖਿੱਚ, ਪਰਮਾਤਮਾ ਦੀ ਖਿੱਚ। ਤੋ ਸਤਸੰਗ ਜੀ, ਇੱਥੇ ਆ ਕੇ ਉਸ ਜਗਿਆਸੂ ਦੇ ਮਨ ਵਿੱਚ ਚਾਉ ਵੀ ਕਿੱਡਾ ਉਪਜਿਆ, ਹੇ ਪਰਮੇਸ਼ਰ, ਹੇ ਪਰਮਾਤਮਾ, ਮੈਨੂੰ 1 ਤੋਂ ਲੱਖ ਜੀਵ ਦੇ ਦੇ, ਅਤੇ 1 ਲੱਖ ਤੋਂ 20 ਲੱਖ ਦੇ ਦੇ, ਅਤੇ ਫਿਰ ਮੈਂ ਗੇੜੇ ਕਰ ਦੇਵਾਂ, ਗੇੜੇ ਬੰਨ ਦੇਵਾਂ, ਚੱਕਰ ਲਾਵਾਂ, ਸਰਕਲ ਬਣਾ ਦੇਵਾਂ ਤੇਰੇ ਸਿਮਰਨ ਦਾ। ਹੁਣ ਜੋ ਦਾਤ ਪ੍ਰਾਪਤ ਹੋਣੀ ਹੈ ਨਦਰ ਦੀ, ਉਹ ਲਗਾਤਾਰ ਹੀ ਸਿਮਰਨ ਨਾਲ ਹੋਣੀ ਹੈ। ਹੁਣ ਤਾਂ ਜੋ ਕੰਮ ਕਰਦਾ ਹੈ ਸਿਮਰਨ ਹੈ। ਗੁਰਮੁਖ ਹੱਸੈ, ਗੁਰਮੁਖ ਰੋਵੇ, ਧਿਆਨ ਨਜ਼ਰ ਆ ਜੀ, ਗੁਰਮੁਖ ਹੱਸੈ, ਗੁਰਮੁਖ ਰੋਵੇ, ਗੁਰਮੁਖ ਜੋ ਕਰੇ ਸਾਈ ਭਗਤ ਹੋਵੇ। ਹੁਣ ਤਾਂ ਇਹਦਾ ਸਭ ਕੁਛ ਕੀਤਾ ਪ੍ਰਵਾਨ ਹੁੰਦਾ ਹੈ। ਤਾਂ ਸਤਸੰਗ ਜੀ, ਇੱਥੇ ਆ ਕੇ ਇੱਕ ਮੰਗ ਮੰਗਦਾ ਹੈ, ਮਹਾਰਾਜ ਤੂੰ ਮੈਨੂੰ 1 ਤੋਂ ਲੱਖ ਜੀਵ ਦੇ ਦੇ, ਅਤੇ 1 ਲੱਖ ਤੋਂ 20 ਲੱਖ ਦੇ ਦੇ, ਅਤੇ ਹੁਣ ਮੈਂ ਇਸ ਚੱਕਰ ਵਿੱਚ ਤੇਰੇ ਚਰਨਾਂ ਵਿੱਚ ਪਹੁੰਚਣ ਦਾ ਯਤਨ ਕਰਦਾ ਹਾਂ, ਤੇਰੇ ਮਹਿਲ ਦੇ ਨੇੜੇ ਆ ਜਾਵਾਂ, ਜਿਵੇਂ ਚੰਦਰ ਲੋਕ 'ਤੇ ਇਹ ਗਏ ਨੇ ਜਾਣ ਵਾਲੇ। ਤੋ ਇੱਥੋਂ ਆ ਕੇ ਗੁਰੂ ਸਾਹਿਬ ਜੀ ਕਹਿੰਦੇ ਨੇ 32ਵੀਂ ਪੌੜੀ ਉੱਤੇ ਫਿਰ ਕੈਸੀ ਅਰਸ਼ੀ ਖਿੱਚ ਹੁੰਦੀ ਹੈ, ਸੁਣ ਗੱਲਾਂ ਆਕਾਸ਼ ਕੀ। ਪਰ ਇਹਨੇ ਫਰਸ਼ਾਂ 'ਤੇ ਬੈਠ ਕੇ ਨਹੀਂ ਸੁਣੀਆਂ, ਆਤਮਿਕ ਤੌਰ 'ਤੇ ਉੱਨਤ ਹੋਇਆ ਹੈ ਅਤੇ ਉੱਚਾ ਚੜ੍ਹਿਆ ਹੈ, ਆਕਾਸ਼ ਦੀਆਂ ਗੱਲਾਂ ਸੁਣਦਾ ਹੈ ਕਿ ਜਿੱਥੇ ਊਂਗ ਨਾ ਭੁੱਖ ਹੈ, ਸੁਖ ਮਹਿਲ ਜਾਂ ਕੇ ਊਚ ਦੁਆਰ ਹੈ, ਸੁਖ ਮਹਿਲ ਜਾਂ ਕੇ ਊਚ ਦੁਆਰ ਹੈ, ਸੁਣ ਗੱਲਾਂ ਆਕਾਸ਼ ਕੀ। ਰਵਿਦਾਸ ਜੀ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾ, ਮਜ਼ਮੂਨ ਔਲੇ ਦੇ ਖਾਣ ਵਾਂਗੂ ਹੋ ਗਿਆ ਹੈ। ਬੇਗਮਪੁਰਾ ਸ਼ਹਿਰ ਕੋ ਨਾ, ਹੋਰ ਉੱਥੇ ਦੀ ਕੋਈ ਮਿਸਾਲ? ਹਾਂਜੀ, ਦੁੱਖ ਅੰਦੋਹ ਨਹੀਂ ਤੈ ਥਾਂ ਅਰਸ਼ੀ ਖਿੱਚ। ਅਰਸ਼ ਦੀਆਂ ਖਿੱਚਾਂ ਕੀ ਨੇ? ਉੱਥੇ ਬੇਗਮਪੁਰਾ ਉਸ ਸ਼ਹਿਰ ਦਾ ਨਾਂ ਜਿੱਥੇ ਜਾਣਾ ਹੈ ਇਸ ਜੀਵ ਆਤਮਾ ਨੇ, ਬੇਗਮਪੁਰਾ ਸ਼ਹਿਰ ਕੋ ਨਾਂ। ਦੁੱਖ ਅੰਦੋਹ ਦੋਨੋਂ ਹੀ ਫਾਰਸੀ ਦੇ ਲਫ਼ਜ਼ ਨੇ, ਅੰਦੋਹ ਮੈਨੇ ਗਮ। ਦੁੱਖ ਅੰਦੋਹ ਨਹੀਂ ਤੈ ਥਾਂ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਬਾਲ। ਤੋ ਉਹ ਫਿਰ ਉੱਥੇ ਪਹੁੰਚਣ ਵਾਸਤੇ ਲਗਾਤਾਰੀ ਸਿਮਰਨ ਵਿੱਚ ਟਿਕ ਜਾਂਦਾ ਹੈ। ਗੁਰੂ ਸਾਹਿਬ ਜੀ ਤੁਕਾਂ ਕਹਿੰਦੇ ਨੇ, ਇੱਕ ਦੂਜੀ ਬਾਲਕ ਹੋਵੇ ਲੱਖ ਹੋਵੇ ਲਖਮੀ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਿੰਦੀ ਸੋਨੇ ਇਤਰਾ ਤਮਣੀਆਂ ਪੌੜੀਆਂ ਅੰਦਰ ਇੱਕ ਗੱਲ ਸਤਿਗੁਰੂ ਜੀ ਕਹਿ ਗਏ ਸਨ ਕਿ ਇਸ ਜੀਵ ਨੇ, ਇਸ ਮਨੁੱਖ ਨੇ, ਇਸ ਜਗਿਆਸੂ ਨੇ, ਮੁਰੀਦ ਨੇ, ਮੋਤਕਿਦ ਨੇ, ਡਿਸਾਈਪਲ ਨੇ, ਪਰਮੇਸ਼ੁਰ ਦੇ ਇਸ ਸ਼ਹਿਜ਼ਾਦੇ ਨੇ ਕੀ ਬਣਨਾ ਹੈ? ਸਚਿਆਰ। 32ਵੀਂ ਪੌੜੀ ਵਿੱਚ ਉਸੇ ਲਫ਼ਜ਼ ਨੂੰ ਦੁਹਰਾਇਆ, ਪਦਵੀ ਨੂੰ ਦੁਹਰਾਇਆ ਹੈ, ਲੇਕਿਨ ਸਚਿਆਰ ਨਹੀਂ ਇੱਥੇ ਆਖਿਆ। ਇਹਨੇ ਕੀ ਬਣਨਾ ਹੈ? ਅਕੀਸ। ਧਿਆਨ, ਸਾਖੀ ਤਾਂ 5 ਮਿੰਟਾਂ ਅੰਦਰ ਸਮਾਪਤ ਹੋ ਸਕਦੀ ਸੀ, ਪਰ ਦਾਸ ਦਾ ਮਨਸ਼ਾ ਸੀ ਸਾਖੀ ਦੀ ਟੇਕ ਨਾਲ ਹੌਲੀ ਹੌਲੀ ਅਸੀਂ ਕਿਸੇ ਨਾ ਕਿਸੇ ਪੌੜੀ ਦਾ ਵਿਚਾਰ ਰਲ ਕੇ ਦੁਹਰਾਉਂਦੇ ਚੱਲੀਏ। ਨਥਿੰਗ ਐਲਸ। ਸਾਖੀ 5 ਮਿੰਟਾਂ 'ਚ ਵੀ ਸਮਾਪਤ ਹੋ ਸਕਦੀ ਹੈ, ਆਪ ਨੂੰ ਆਉਂਦੀ ਵੀ ਹੈ, ਅਤੇ ਇਹ ਵੀ ਅਸਾਂ ਰਲ ਕੇ ਵਿਚਾਰ ਕਰਨੀ ਹੈ। ਇਹਦਾ ਇਹ ਅਰਥ ਨਹੀਂ ਕਿ ਆਪ ਨੂੰ ਇਹ ਪਤਾ ਨਹੀਂ ਹੈ, ਪਰ ਰਲ ਕੇ ਗੁਰਬਾਣੀ ਦੀ ਵਿਚਾਰ ਹੋਣੀ ਬਹੁਤ ਉੱਚੀ ਬਾਤ ਹੋਇਆ ਕਰਦੀ ਹੈ, ਅਤੇ ਬਾਕੀ ਕਈ ਵਾਰੀ ਚੀਜ਼ਾਂ ਕੰਨ ਰਸਤੇ ਰਹਿ ਜਾਂਦੀਆਂ ਨੇ, ਇਹ ਵਿਚਾਰ ਮਨ ਰਸ ਤੱਕ ਜਾਂਦੀ ਹੈ। ਅਸੀਂ ਤੋ ਉੱਥੇ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਯਾਨੀ ਇੱਥੇ ਸਚਿਆਰ ਪਦ ਪ੍ਰਾਪਤ ਕਰਨ ਲਈ ਕਿਹਾ ਹੈ। 32ਵੀਂ ਪੌੜੀ ਅੰਦਰ ਅਕੀਸ ਸ਼ਬਦ ਵਰਤਿਆ ਹੈ। ਅਕੀਸ ਕੀ ਹੈ? ਈਸ਼ਵਰ ਬਣਨ। ਇਸ ਜੀਵ ਨੇ, ਜ਼ਰੇ ਨੇ ਧਰਤੀ ਬਣਨ, ਸ਼ੋਲੇ ਨੇ ਅੰਬਾਰ ਬਣਨ, ਕਿਰਨ ਨੇ ਸੂਰਜ ਵਿੱਚ ਮਦਗਮ ਹੋਣਾ, ਇੱਕ ਬੂੰਦ ਨੇ ਜੋ ਵਿਛੜੀ ਹੋਈ ਸੀ ਹਵਾ ਦੇ ਲਾਲਚ ਨਾਲ, ਸੂਰਜ ਦੀ ਖਿੱਚ ਨਾਲ ਹਵਾ ਦੇ ਘੋੜੇ ਚੜ੍ਹ ਕੇ ਵੀ ਮੈਂ ਸੈਰਾਂ ਕਰ ਲਵਾਂ ਗਗਨ ਅੰਦਰ, ਪਰ ਸਾਗਰ ਤੋਂ ਵਿਛੜ ਗਈ। ਨਤੀਜਾ ਕੀ ਨਿਕਲਿਆ? ਕਿਤੇ ਠੰਡ ਲੱਗੀ, ਕਿਤੇ ਗਰਮੀ ਲੱਗੀ, ਕਿਤੇ ਪਸ਼ੂਆਂ ਦੀ ਸ਼ਕਲ ਵਿੱਚ ਉਹ ਬੱਦਲ ਬਣੇ, ਕਿਸੇ ਹਾਥੀ ਬਣੇ, ਕਿਤੇ ਘੋੜੇ ਬਣੇ, ਕਿਸੇ ਸ਼ੇਰ ਬਣੇ, ਕਿਤੇ ਚਿੱਤਰੇ ਬਣੇ, ਕਿਤੇ ਨਾਗ ਬਣੇ, ਕਿਤੇ ਪਹਾੜ ਬਣੇ। ਜੂਨਾਂ ਜੂਨਾਂ ਵਿੱਚ ਬੱਦਲ ਫਿਰ ਰਿਹਾ, ਸਮੁੰਦਰ ਤੋਂ ਵਿਛੜਿਆ ਹੋਇਆ। ਸਾਡੀ ਵੀ ਦਸ਼ਾ ਇਹ ਹੈ, ਕਈ ਜਨਮ ਪੈ ਕੀਟ ਪਤੰਗਾ, ਬ੍ਰਹਮ ਤੋਂ ਵਿਛੜੀ ਹੋਈ ਹੈ ਬੂੰਦ ਇਹ ਜੀਵ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਫਿਰ ਬ੍ਰਿਖ ਜੋਇਓ, ਅਤੇ ਹੁਣ ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਜਿਸ ਤਰ੍ਹਾਂ ਇੱਕ ਬੂੰਦ, ਕੁਛ ਬੁਖਾਰਾਤ ਸਮੁੰਦਰ 'ਚੋਂ ਵਿਛੜ ਜਾਂਦੇ ਨੇ, ਅਤੇ ਲਾਲਚ ਹੈ, ਹਵਾ ਨੇ ਕਿਹਾ ਮੈਂ ਤੈਨੂੰ ਕੁੱਛੜ ਚੱਕ ਕੇ ਅਰਸ਼ਾਂ 'ਚ ਪਹੁੰਚਾ ਦੇਵਾਂ, ਤੂੰ ਇੱਥੇ ਕੀ ਲੈਣੀ ਹੈ, ਅਤੇ ਉਹ ਵਿਛੜ ਗਿਆ ਬੁਖਾਰਾਤ ਬੂੰਦਾਂ। ਨਤੀਜਾ ਫਿਰ ਜੋ ਨਿਕਲਦਾ ਹੈ ਅੰਤ ਵਿੱਚ, ਫਿਰ ਆਪਣੇ ਵਿਛੋੜੇ ਤੋਂ ਸੱਟ ਖਾ ਕੇ ਪਹਾੜਾਂ ਨਾਲ ਸਿਰ ਮਾਰ ਕੇ ਬੂੰਦਾਂ ਬਣੀਆਂ, ਫਿਰ ਦੌੜ ਦੌੜ ਕੇ ਆਪਣੇ ਕੇਂਦਰ ਵੱਲ ਆਈਆਂ। ਛੁਟਕਾਰਾ ਉਦੋਂ ਹੀ ਹੋਇਆ ਜਦੋਂ ਮੁੜ ਕੇ ਸਾਗਰ ਵਿੱਚ ਮਿਲੀਆਂ। ਐਨ ਇਸੇ ਤਰ੍ਹਾਂ ਇਹ ਜੀਵ ਕਈ ਜਨਮਾਂ ਜਨਮੰਤਰਾਂ 'ਚ ਭਰਮਦਾ ਭਰਮਦਾ, ਫਿਰ ਗੁਰੂ ਦੀ ਬਖਸ਼ਿਸ਼ ਨਾਲ ਜਦ ਤੱਕ ਬ੍ਰਹਮ ਵਿੱਚ ਨਾ ਮਿਲ ਜਾਵੇਗਾ, ਅਤੇ ਇਹਦਾ ਛੁਟਕਾਰਾ ਵੀ ਨਹੀਂ ਹੋਵੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਅਕੀਸ ਬਣਨਾ ਹੈ, ਪਰ ਅਕੀਸ ਬਣਨ ਲਈ ਪਹਿਲੀਆਂ ਸ਼ਰਤਾਂ ਅਤੇ ਮੰਜ਼ਲਾਂ ਤੈਅ ਕਰਨੀਆਂ ਨੇ, ਪੌੜੀਆਂ ਚੜ੍ਹਨੀਆਂ ਨੇ। ਤਾਂ ਇੱਥੇ ਆ ਕੇ ਮਹਾਰਾਜ ਕਹਿੰਦੇ ਨੇ ਹੁਣ ਤੈਨੂੰ ਉੱਪਰਲੀ ਖਿੱਚ ਹੋ ਗਈ, ਹੁਣ ਤੇਰੇ 'ਤੇ ਨਜ਼ਰ, ਦਰਅਸਲ ਪਹਿਲੇ ਵੀ ਨਜ਼ਰ ਹੈ ਜੋ ਇੱਧਰ ਨੂੰ ਲੱਗਾ ਹੈ, ਇਹ ਵੀ ਨਜ਼ਰ ਹੈ, ਪਰ ਇੱਥੇ ਤਾਂ ਕਹਿੰਦੇ ਨੇ ਨਾਨਕ ਨਦਰੀ ਪਾਈਏ, ਨਦਰੀ ਮੈਨੇ ਬਖਸ਼ਿਸ਼ ਨਾਲ ਇਹ ਸਾਰੀ ਬਾਤ ਬਣਦੀ ਹੈ। ਨਾਨਕ ਨਦਰੀ ਪਾਈਏ, ਜਿਹਨਾਂ ਉੱਤੇ ਨਜ਼ਰ ਨਹੀਂ ਹੈ, ਉਹਨਾਂ ਦੇ ਆਪਣੇ ਕੀਤੇ ਹੋਏ ਕਰਮ, ਉਹਨਾਂ ਕਰਮਾਂ ਦੇ ਹਿਸਾਬ ਨਾਲ ਉਹ ਇੱਥੇ ਆ ਹੀ ਨਹੀਂ ਸਕਦੇ, ਇੱਥੇ ਪਹੁੰਚ ਹੀ ਨਹੀਂ ਸਕਦੇ। ਕਿਤੇ ਝੰਜੋੜਾ ਵੱਜੇ ਤਾਂ ਫਿਰ ਇੱਥੇ ਦੇਗ ਕਰਾਉਣ ਲਈ ਆਉਣਗੇ, ਜਾਂ ਪਾਠ ਰਖਾਉਣ ਲਈ ਆਉਣਗੇ, ਜਾਂ ਲੰਗਰ ਦੀ ਸੇਵਾ ਲਈ ਆਉਣਗੇ। ਇੱਕ ਨਦਰ ਕਰਮ ਨਾਲ ਆਉਂਦੇ ਨੇ, ਇਸ਼ਕ ਦੇ ਪਰਾਂ 'ਤੇ ਉੱਡ ਕੇ ਆਉਂਦੇ ਨੇ। ਧੰਨ ਧੰਨ ਭਾਗ ਗੁਰੂ ਦੀਆਂ ਸੰਗਤਾਂ ਇਕੱਤਰਿਤ ਹੁੰਦੀਆਂ ਨੇ, ਕਥਾ ਕੀਰਤਨ ਹੁੰਦਾ ਹੈ, ਹਰ ਕੀਆਂ ਕਥਾ ਕਹਾਣੀਆਂ ਹੁੰਦੀਆਂ ਨੇ, ਉਹ ਉੱਡ ਉੱਡ ਆਉਂਦੇ ਨੇ ਪਿਆਰ ਦੇ ਪਰਾਂ 'ਤੇ, ਅਤੇ ਇੱਕ ਠੋਕਰ ਖਾ ਕੇ ਆਉਂਦੇ ਨੇ। ਆਏ ਤਾਂ ਹਨ ਪਰ ਫਰਕ ਬੜਾ ਹੈ ਇਹਦੇ ਅੰਦਰ। ਤਾਂ ਸਤਸੰਗ ਜੀ, ਇਹ ਨਦਰ ਕਰਮ ਹੋਈ ਹੈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਸ ਤੋਂ ਬਿਨਾਂ ਜੋ ਗੱਲਬਾਤ ਹੈ ਸਾਰੀ ਕੂੜੀ ਕੂੜੇ ਠੀਸ, ਇੱਕ ਖੁਦਗਰਜ਼ੀ ਦੀ, ਕੂੜੇਪਨ ਦੀ ਇੱਕ ਠੇਸ ਲੱਗਣ ਵਾਲੀ ਬਾਤ ਹੈ ਇਸ ਜੀਵ ਨੂੰ। ਯਾਨੀ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਇਸ ਕੀਟ ਨੂੰ, ਨੀਵੀਂ ਪੱਧਰ ਦੇ ਨੀਵੇਂ ਜੀਵਨ ਵਾਲੇ ਬੰਦੇ ਨੂੰ ਇਹ ਕੂੜ ਦੀਆਂ ਠੇਸਾਂ ਲੱਗਦੀਆਂ ਨੇ, ਉਖਿਆਈਆਂ ਹੁੰਦੀਆਂ ਨੇ, ਪਰੇਸ਼ਾਨੀਆਂ ਹੁੰਦੀਆਂ ਨੇ, ਪਛੋਤਾਵੇ ਹੀ ਹੁੰਦੇ ਨੇ। ਕੂੜੀ ਕੂੜੇ ਠੀਸ, ਕੂੜੇ ਬੰਦੇ ਦੀ ਕੂੜੀ, ਇਹ ਪਛੋਤਾਵਾ ਹੀ ਹੈ ਇੱਕ, ਇੱਦਾਂ ਨਹੀਂ ਗੱਲ ਬਣ ਸਕਦੀ, ਇਹ ਪ੍ਰੋਪਰ ਵੇ ਹੈ। ਇਉਂ ਇਉਂ ਚੱਲਦਾ ਚੱਲਦਾ ਜੀਵ ਜਦੋਂ ਇੱਥੇ ਪਹੁੰਚਦਾ ਹੈ ਤਾਂ ਨਾਨਕ ਨਦਰੀ ਪਾਈਏ, ਕੀ ਪਾਈਏ, ਅਕੀਸ, ਕਿ ਪਰਮੇਸ਼ੁਰ ਦਾ ਰੂਪ, ਪਰਮੇਸ਼ੁਰ ਦੇ ਮਹਿਲ ਅੰਦਰ ਦਾਖਲਾ ਕਿਵੇਂ ਹੋਵੇਗਾ। ਇਹ ਹੀ ਰਾਹ ਹੈ, ਇਹ ਤਰ੍ਹਾਂ ਇਹੋ ਰਾਹ ਹੈ, ਨਾਮ ਜਪਣਾ, ਹੱਕ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਸੰਗਤ ਕਰਨੀ, ਇਹ ਤਰ੍ਹਾਂ ਇਹੋ ਰਾਹ ਹੈ। ਪਤ ਪਵੜੀਆਂ, ਪਤੀ ਦੇ ਮਹਿਲ ਅੰਦਰ ਦਾਖਲ ਹੋਣ ਲਈ ਇਹੋ ਰਾਹ ਹੈ, ਇਹੋ ਸੀੜੀਆਂ ਨੇ, ਇਹੋ ਸਟੈਪਸ ਨੇ, ਇਹੋ ਵੇ ਹੈ, ਇਹ ਤਰ੍ਹਾਂ ਪਤ ਪਵੜੀਆ ਚੜੀਆ ਹੋਇਆ ਕੇਸ। ਫੰਡਾਮੈਂਟਲ ਬਾਤ ਹੈ, ਅਮਰ ਮੁਸਲਮਾ ਹੈ, ਨਿਯਮਬੱਧ ਬਾਤ ਹੈ, ਕਾਨੂੰਨ ਦੀ ਬਾਤ ਹੈ, ਅਤੇ ਹੁਕਮ ਹੈ ਕਿ ਇਹੋ ਰਾਹ ਹੈ ਉਸ ਪਰਮੇਸ਼ੁਰ ਦੇ ਚਰਨ ਸ਼ਰਨ ਪ੍ਰਾਪਤ ਹੋਣ ਦਾ, ਜਿੱਥੇ ਇਹਨੂੰ ਦਾਖਲਾ ਹੋਣਾ ਹੈ, ਜਿੱਥੇ ਇਹਨੂੰ ਮਹਿਲ 'ਚ ਦਾਖਲਾ ਮਿਲਣਾ ਹੈ। ਗੁਰੂ ਜੀ ਕਹਿੰਦੇ ਨੇ ਤਾਂ ਇਹਦੇ 'ਤੇ ਨਜ਼ਰ ਹੋਵੇਗੀ, ਵਰਨਾ ਤਾਂ ਐਵੇਂ ਕੂੜੇ ਪੁਰਸ਼ ਦੀ, ਕੂੜੇ ਜੀਵ ਦੀ, ਐਵੇਂ ਕੂੜਾ ਹੱਠ ਹੈ ਜਾਂ ਪਛੋਤਾਵਾ ਹੈ। ਇਹ ਤਰ੍ਹਾਂ ਪਤ ਪਵੜੀਆ ਚੜੀਆ ਹੋਏ ਅਕੀਸ, ਤੇ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਸਭ ਸੰਗਤ ਉਚਾਰੋ
ਨਾਨਕ
ਜਪਜੀ ਸਾਹਿਬ ਦਾ ਪਾਠ ਬੜੀ ਸ਼ੁੱਧਤਾ ਨਾਲ ਅਰਥਾਂ ਅਤੇ ਮੀਨਿੰਗ ਦਾ ਖਿਆਲ ਰੱਖ ਕੇ ਬਾਣੀ ਵਿੱਚ ਲਿਵਲੀਨ ਹੋ ਕੇ ਗੁਰੂ ਦੇ ਸਿੱਖ ਭਾਈ ਗੋਪਾਲਾ ਜੀ ਹਾਫਜ਼ਾਵਾਦੀ ਬਿਆਸਾ ਦਰਿਆ ਦੇ ਕਿਨਾਰੇ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਬਰਾਬਰ ਵਿਛੇ ਹੋਏ ਇੱਕ ਆਸਨ 'ਤੇ ਬੈਠ ਕੇ ਭਰਪੂਰ ਸੰਗਤ ਅੰਦਰ ਕਰ ਰਹੇ ਸਨ ਅਤੇ ਜੋ ਇਸਦਾ ਆਨੰਦ ਆਇਆ ਇਹ ਆਪਣੀ ਹੀ ਕਿਸਮ ਦਾ ਸੀ। ਸਾਰਿਆਂ ਦੀ ਸੁਰਤ ਹੁਲਾਰੇ ਮਾਣਦੀ ਮਾਣਦੀ ਆਕਾਸ਼ੀ ਘੁੰਮ ਰਹੀ ਹੈ, ਗਗਨਾਂ ਦੀ ਪਰਵਾਜ਼ ਲਗਾ ਰਹੀ ਹੈ। ਪਰ ਇੱਕ ਅਚੰਬਤ ਬਾਤ ਹੋਈ, ਹੈਰਾਨਕੁਨ ਗੱਲ ਹੋਈ, ਆਲਮੇ ਮੁਤਹੱਈਰ ਅੰਦਰ ਪੈ ਗਏ ਸਾਰੇ ਦਾਨੇ ਬੀਨੇ ਸਿੱਖ ਕਿ ਇਹ ਕੀ ਹੋਣ ਲੱਗ ਪਿਆ। ਹੋਰ ਕੋਈ ਹੋਵੇ ਤਾਂ ਹੋਵੇ, ਪਰ ਖੁਦ ਗੁਰੂ ਹਰਗੋਬਿੰਦ ਮਹਾਰਾਜ ਬੜੇ ਹਿਲਦੇ ਜੁਲਦੇ ਨੇ, ਆਪਣੇ ਆਪ ਨੂੰ ਮਹਾਰਾਜ ਤਾਂ ਕਹਿੰਦੇ ਹੁੰਦੇ ਕਿ ਸੰਭਾਲ ਕੇ ਆਪਣੇ ਸਾਰੇ ਗਿਆਨ ਇੰਦਰੀਏ ਕਰਮ ਇੰਦਰੀਏ ਇਹਨਾਂ ਨੂੰ ਸੰਭਾਲ ਕੇ ਸੰਗਤ ਵਿੱਚ ਬਹਿਣਾ ਚਾਹੀਦਾ ਹੈ। ਜੇ ਕੋਈ ਵੀ ਸੰਗਤ ਵਿੱਚੋਂ ਜਾਂ ਕੀਰਤਨ ਵਿਆਖਿਆ ਕਥਾ ਪਾਠ ਕਰਨ ਵਾਲਾ ਹਰ ਵੇਲੇ ਹਿੱਲੇ ਜੁੱਲੇ ਗੋਡੇ ਇੱਧਰੋਂ ਇੱਧਰ ਕਰੇ, ਭਾਵੇਂ ਸਰੀਰ ਹੈ ਲੋੜ ਤਾਂ ਬਣ ਜਾਂਦੀ ਹੈ, ਪਰ ਇਹਦਾ ਪ੍ਰਭਾਵ ਨਹੀਂ ਅੱਛਾ ਪੈਂਦਾ, ਟਿਕਾਵ 'ਚ ਬੜਾ ਫਰਕ ਪੈਂਦਾ ਹੈ। ਪਰ ਖੁਦ ਗੁਰੂ ਹਰਗੋਬਿੰਦ ਮਹਾਰਾਜ ਜੀ ਇੱਦਾਂ ਕਰੀ ਜਾ ਰਹੇ ਨੇ, ਮਿੰਟ ਲੰਘ ਗਿਆ ਹੈ, ਦੋ ਲੰਘ ਹੈ, ਤਿੰਨ ਲੰਘ ਹੈ, ਪੰਜ ਲੰਘ ਹੈ ਮਿੰਟ। ਭਾਈ ਹਫਜ਼ਾਵਾਦੀ ਤਾਂ ਪਾਠ ਨੂੰ ਵਿਚਾਰ ਵਿਚਾਰ ਕੇ ਕਰਦਾ ਹੈ, ਦੌੜਾ ਨਹੀਂ ਰਿਹਾ ਨਾ ਦੌੜ ਰਿਹਾ ਹੈ। ਪਰ ਮਹਾਰਾਜ ਕਦੀ ਇੱਧਰ ਨੂੰ ਹੁੰਦੇ, ਕਦੀ ਬਾਹਾਂ 'ਤੇ ਸਾਰੀ ਕਾਇਆਂ ਦਾ ਭਾਰ ਲੈ ਲੈਂਦੇ। ਆਪ ਦੀਆਂ ਬਾਹਾਂ ਬੜੀਆਂ ਲੰਬੀਆਂ ਸਨ, ਇਤਿਹਾਸ 'ਚ ਲਿਖਿਆ, ਅਤੇ ਸਰੀਰ ਬੜੀ ਜੜਤ ਵਾਲਾ ਸੀ। ਪਰ ਅੱਗੇ ਤਾਂ ਸਤਿਗੁਰੂ ਇੱਦਾਂ ਨਹੀਂ ਕਦੀ ਕਰਦੇ, ਮੂੰਹ ਜੋੜ ਜੋੜ ਸਿੱਖ ਗੱਲਾਂ ਕਰਦੇ ਨੇ। ਹੁਣ ਤਾਂ ਹੌਲੀ ਹੌਲੀ ਸਰਕਣੇ ਸ਼ੁਰੂ ਹੋ ਗਏ, ਪਈ ਅੱਧ 'ਚ ਆ ਗਏ, ਗੱਦੀ ਖਾਲੀ ਕਰ ਦਿੱਤੀ, ਫਿਰ ਹੌਲੀ ਹੌਲੀ ਪਿਛਾਂ ਨੂੰ ਹੋ ਗਏ, ਫਿਰ ਇੱਧਰ ਨੂੰ ਹੋ ਗਏ, ਇਹ ਕੀ ਗੱਲ ਹੋਵੇ। ਅਤੇ ਕਿਸੇ ਨੇ ਕਿਹਾ ਗੁਰੂ ਦੇ ਚੋਜ ਹਨ, ਕਿੰਤੂ ਨਾ ਕਰੋ, ਆਪਣੀ ਸੁਰਤ ਨੂੰ ਗੁਰੂ ਦੀ ਰਜ਼ਾ ਅੰਦਰ ਟਿਕਾਓ, ਹੈਰਾਨ ਨਾ ਹੋਵੋ ਕੋਈ ਚੋਜ ਹੋਵੇਗਾ। ਇਉਂ ਪਾਠ ਸੁਣਦਿਆਂ ਸੁਣਦਿਆਂ ਮੂੰਹ ਜੋੜ ਕੇ ਗੱਲ ਕੀਤੀ, ਕਿਸੇ ਸਾਧਕ ਨੇ ਕਿਹਾ ਕਿ ਗੁਰੂ ਦਾ ਕੋਈ ਕਰਤੱਵ ਹੈ, ਇਹ ਵੀ ਕੋਈ ਸਾਨੂੰ ਸਮਝਾਉਣ ਵਾਲੀ ਬਾਤ ਹੋਊਗੀ। ਸਾਰੀ ਦੁਨੀਆ ਸੌਂਦੀ ਹੈ, ਮੱਕੇ ਮਦੀਨੇ ਲੋਕ ਵੀ ਸੁੱਤੇ ਪਏ ਸਨ, ਪਰ ਮੋਢੀ ਬਾਬਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਮਰਦਾਨੇ ਨੂੰ ਲੈ ਕੇ ਮੱਕੇ ਗਏ ਤਾਂ ਇਹ ਵੀ ਸੁੱਤੇ। ਪਰ ਦੁਨੀਆ ਦਾ ਸੌਣਾ ਹੋਰ ਅਤੇ ਬਾਬੇ ਦਾ ਸੌਣਾ ਉਪਦੇਸ਼। ਬਾਬਾ ਸੁੱਤਾ ਨਹੀਂ, ਉਹ ਤਾਂ ਕਿਸੇ ਵਹਿਮ ਦੀ ਨੀਂਦ ਅੰਦਰ ਸੁੱਤਿਆਂ ਨੂੰ ਜਗਾਉਣ ਲਈ ਸੁੱਤਾ ਹੈ। ਗੁਰਬਾਣੀ ਜੀ ਫਰਮਾਉਂਦੇ ਨੇ ਸਤਿਗੁਰ ਜਾਗਤਾ ਹੈ ਦਿਓ, ਸਤਿਗੁਰ ਜਾਗਤਾ ਹੈ ਦਿਓ, ਪੂਲੀ ਮਾਲਣੀ ਹੈ ਇਹੋ, ਸਤਿਗੁਰ ਜਾਗਤਾ ਹੈ ਦਿਓ। ਦੁਨੀਆ ਵੀ ਸਾਰੀ ਗੰਗਾ 'ਚ ਵੜੀ ਹੋਈ ਹੈ ਇਸ਼ਨਾਨ ਕਰਨ ਲਈ, ਬਾਬਾ ਵੀ ਹਰਕੀਆਂ ਪੌੜੀਆਂ ਉੱਤੇ ਲੈ ਗਿਆ ਹੈ, ਲੋਕ ਵੀ ਨਹਾਉਂਦੇ ਪਏ ਨੇ, ਲੋਕ ਸਰੀਰ ਦੀ ਮੈਲ ਲਾਉਣ ਲਈ ਨਹਾਉਂਦੇ ਨੇ, ਅਤੇ ਬਾਬਾ ਇਹਨਾਂ ਨਹਾਤਿਆਂ ਹੋਇਆਂ ਦੀ ਅੰਦਰਲੀ ਮੈਲ ਲਾਉਣ ਲਈ ਨਹਾ ਰਿਹਾ ਹੈ। ਦੇਅਰ ਇਜ਼ ਵਰਲਡ ਆਫ ਡਿਫਰੈਂਸ। ਇਸੇ ਤਰ੍ਹਾਂ ਕਿਸੇ ਸਾਧਕ ਨੇ ਕਿਹਾ ਕਿੰਤੂ ਨਾ ਕਰੋ ਗੁਰੂ ਦੀ ਕਰਨੀ ਉੱਤੇ, ਗੁਰਬਾਣੀ ਤੁਕ ਵੀ ਆਉਂਦੀ ਹੈ, ਗੁਰ ਕਿਹਾ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਨੇ ਜੋ ਹੁਕਮ ਕੀਤਾ ਹੈ ਉਹਨੂੰ ਆਪਣੇ ਅਮਲ ਵਿੱਚ ਲਿਆਈਏ। ਗੁਰੂ ਦੀ ਕਰਨੀ ਉੱਤੇ ਅਟੈਕ ਹਮਲਾ ਧਾਵਾ ਨਹੀਂ ਬੋਲਣਾ ਚਾਹੀਦਾ। ਗੁਰ ਕਿਹਾ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਲੇਕਿਨ ਅੱਜ ਦਾ ਪੜ੍ਹਿਆ ਲਿਖਿਆ ਘੁੰਤਰਬਾਜ਼ ਅਤੇ ਹੁਜਤੀ ਬੰਦਾ, ਬੜੇ ਮੁੰਡੇ ਕੁੜੀਆਂ ਕਾਲਜਾਂ ਦੇ ਮਿਲਦੇ ਰਹਿੰਦੇ ਨੇ, ਸਾਡਾ ਰਾਹ ਜੋ ਇਹ ਹੋਇਆ, ਅਤੇ ਜਮ ਜਮ ਮਿਲਣ ਉਹਨਾਂ ਦੀਆਂ ਘੁੰਤਰਬਾਜ਼ੀ ਦੀਆਂ ਗੱਲਾਂ ਵੀ ਬੇਅੰਤ ਬੇਅੰਤ। ਆਪਦੇ ਦਾਸਾਂ ਨੇ ਲਾਇਲਪੁਰ ਯੂਨੀਵਰਸਿਟੀ ਅੰਦਰ ਕੀਰਤਨ ਕੀਤਾ ਇੱਕ ਦਫ਼ਾ। ਲਾਇਲਪੁਰ ਜਿਹੜਾ ਜ਼ਿਲ੍ਹਾ ਲਾਇਲਪੁਰ ਜਿੱਥੇ ਜ਼ਰਾਇਤ ਦਾ ਕਾਲਜ ਯੂਨੀਵਰਸਿਟੀ ਹੈ, ਜਿਵੇਂ ਅੱਜ ਕੱਲ੍ਹ ਲੁਧਿਆਣੇ ਜ਼ਰਾਇਤ ਦੀ ਯੂਨੀਵਰਸਿਟੀ ਹੈ, ਤਿਵੇਂ ਲਾਇਲਪੁਰ ਪਾਕਿਸਤਾਨ ਬਣਨ ਤੋਂ ਪਹਿਲਾਂ ਕੀਰਤਨ ਹੋਇਆ। ਅਤੇ ਉਸ ਦਿਨ ਕੋਈ ਵਿਚਾਰ ਚੱਲ ਪਏ ਅਤੇ ਗੁਰੂ ਸਾਹਿਬ ਜੀ ਨੇ ਇੱਧਰ ਯੂਪੀ ਵਿੱਚ ਰੀਠਾ ਮਿੱਠਾ ਕਰ ਦਿੱਤਾ, ਐਸ ਟੀ ਕੋ ਖੇਡ ਬਣੀ। ਅਤੇ ਬਾਅਦ ਵਿੱਚ ਦੋ ਤਿੰਨ ਮੁੰਡੇ ਆ ਕੇ ਮਿਲੇ ਅਤੇ ਰੀਠਾ ਤਾਂ ਸਾਡੇ ਕਾਲਜ ਵਿੱਚ ਵੀ ਮਿੱਠਾ ਕੀਤਾ ਹੋਇਆ, ਇਹ ਕੀ ਵੱਡੀ ਗੱਲ ਹੋਈ? ਅਤੇ ਅਸੀਂ ਵੇਖਿਆ ਕੀਤਾ ਹੋ ਵੀ ਸੀਗਾ। ਅਤੇ ਅਸਾਂ ਬੋਟਨੀ ਵਾਲਿਆਂ ਕੋਲ ਗਏ ਜਿੱਥੇ ਉਹਨਾਂ ਦੀ ਤਜਰਬਾਗਾਹ ਸੀ ਅਤੇ ਪ੍ਰਯੋਗਸ਼ਾਲਾ ਸੀ, ਲੈਬੋਰਟਰੀ ਸੀ। ਉੱਥੇ ਕਈ ਕਿਸਮ ਦੇ ਦਰਖਤ ਵੇਖੇ, ਅਫਰੀਕਾ ਦੇ ਬੂਟੇ ਵੀ ਉੱਥੇ ਦੇਖੇ, ਉਦੋਂ ਤਾਂ ਦੂਰ ਦੇਖੇ ਅਤੇ ਹੁਣ ਆ ਕੇ ਵੀ ਪ੍ਰਤੱਖ ਹੋ ਕੇ ਦੇਖਣੇ ਪਏ। ਤੋ ਖੈਰ, ਉਹਨਾਂ ਨੇ ਰੀਠਾ ਜ਼ਰੂਰ ਉੱਥੇ ਮਿੱਠਾ ਕੀਤਾ ਸੀ। ਪ੍ਰੋਫੈਸਰਾਂ ਤੋਂ ਪੁੱਛਿਆ ਕਿਵੇਂ ਹੋਇਆ, ਕਹਿਣ ਲੱਗੇ ਆਹ ਮੈਥਡ ਹੈ ਅਤੇ ਆਹ ਸਾਡੇ ਕੋਲ ਔਜ਼ਾਰ ਨੇ, ਇਸ ਇਸ ਤਰ੍ਹਾਂ ਅਸੀਂ ਇਹਨੂੰ ਬੜੀ ਦੇਰ ਤੋਂ ਤਜਰਬਾ ਕਰ ਰਹੇ ਹਾਂ, ਪਿਉਂ ਦੇ ਦਿੱਤਾ ਹੈ ਅੰਜ ਅੰਜ ਅਤੇ ਥੋੜ੍ਹਾ ਜਿਹਾ ਇਹਦੀ ਬਣ ਗਈ ਹੈ, ਇਹਦੀ ਬਰੀਡ ਚੇਂਜ ਕੀਤੀ ਹੈ। ਮੈਂ ਕਿਹਾ ਫਿਰ ਬਾਬੇ ਨਾਨਕ ਕੋਲ ਤਾਂ ਇੱਕੋ ਹੀ ਉਸ ਵੇਲੇ ਔਜ਼ਾਰ ਸੀ, ਮਰਦਾਨੇ ਦੀ ਰਬਾਬ। ਉਹਨਾਂ ਨੇ ਜਿਸ ਢੰਗ ਨਾਲ ਉੱਥੇ ਕਰ ਦਿਖਾਇਆ ਹੈ, ਅਤੇ ਤੁਸੀਂ ਕਦੀ ਉੱਦਾਂ ਕਰਦੇ ਹੋ ਤਾਂ ਉਹ ਸਾਖੀ ਵੀ ਝੂਠੀ ਹੋ ਜਾਏ ਅਤੇ ਇਤਿਹਾਸ ਵੀ ਸਾਰਾ ਝੂਠਾ ਹੋ ਜਾਏ, ਫੇਬਲ ਬਣ ਜਾਏ। ਪਰ ਤੁਸੀਂ ਇੰਨੀਆਂ ਇੰਨੀਆਂ ਯਤਨਾਂ ਨਾਲ ਕੀਤਾ, ਅਤੇ ਬਾਬਾ ਕਿਤੇ ਤਲਵੰਡੀ ਤੋਂ ਇਹ ਔਜ਼ਾਰ ਲੈ ਕੇ ਉੱਥੇ ਗਿਆ ਸੀ ਅਤੇ ਬਰੀਡ ਚੇਂਜ ਕਰਨੀ ਹੈ ਮੈਂ। ਇਹ ਉਹ ਸਮਰੱਥ ਸੀ, ਪਰ ਗੁਰੂ ਸਮਰੱਥ ਹੁੰਦਿਆਂ ਹੈ ਕੋਈ ਨਾਟਕ ਨਹੀਂ ਖੇਡ ਰਿਹਾ, ਚੇਟਕ ਨਹੀਂ ਦਿਖਾ ਰਿਹਾ, ਰਿੱਧੀਆਂ ਨਹੀਂ ਦਿਖਾ ਰਿਹਾ, ਸਿੱਧੀਆਂ ਨਹੀਂ ਦਿਖਾ ਰਿਹਾ, ਬਲਕਿ ਉਹ ਤਾਂ ਕਹਿੰਦੇ ਨੇ ਨਾਟਕ ਚੇਟਕ ਕੀ ਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਤੋ ਜਿਸ ਢੰਗ ਨਾਲ ਉਹਨੀ ਮਿਹਰਾਮਤ ਕੀਤੀ, ਮੈਂ ਤਾਂ ਇਸ ਹੱਕ 'ਚ ਵੀ ਹਾਂ ਅਤੇ ਪੱਥਰ ਨੂੰ ਪੰਜਾ ਤਾਂ ਅੱਜ ਵੀ ਸ਼ਾਇਦ ਕੋਈ ਲਾ ਦੇਵੇ, ਪਰ ਬਲੀ ਕੰਧਾਰੀ ਵਰਗੇ ਦੇ ਦਿਲ ਨੂੰ ਨਰਮ ਕਰਨਾ ਇਹ ਗੁਰੂ ਨਾਨਕ ਦੇਵ ਨੇ ਬਣਾ ਆਉਂਦਾ। ਕਾਤਲਾਂ ਨੂੰ ਗੁਰੂ ਨਾਨਕ ਨੇ ਆਪਣੇ ਮਿਸ਼ਨ ਦੇ ਪ੍ਰਚਾਰਕ ਬਣਾ ਦਿੱਤਾ, ਆਦਮਖੋਰਾਂ ਨੂੰ ਆਦਮ ਪ੍ਰਸ ਬਣਾ ਦਿੱਤਾ, ਇਹ ਪੱਥਰਾਂ ਨਾਲ ਵੀ ਵੱਧ ਹਿਰਦਿਆਂ ਨੂੰ ਜਿਹੜਾ ਇੱਧਰ ਲਿਆ ਦੇਣਾ। ਇਹ ਸਰਮੌਰ ਰਿੱਧੀ ਸਿੱਧੀ ਹੈ ਅਤੇ ਅਜ਼ਮਤ ਹੈ ਰੱਬੀ ਤੋਂ ਕਹਿਣ ਦਾ ਭਾਵ ਹੈ। ਗੁਰੂ ਸਾਹਿਬ ਜੀ ਦੇ ਕਰਨੀ ਉੱਤੇ ਨਾ ਹਮਲਾ ਕੀਤਾ ਜਾਵੇ, ਗੁਰਬਾਣੀ ਦੀ ਵੀ ਤੁਕ ਕਹਿੰਦੀ ਹੈ, ਜਿਸ ਵੇਲੇ ਦੀਵਾਨ ਸੰਪੂਰਨ ਹੋਵੇਗਾ, ਸਾਰਾ ਪਾਠ ਹੋ ਜਾਏਗਾ, ਅਤੇ ਅਸਾਂ ਗੁਰੂ ਸਾਹਿਬ ਜੀ ਤੋਂ ਪੁੱਛਾਂਗੇ, ਮਹਾਰਾਜ ਤੁਸੀਂ ਤਾਂ ਸਾਨੂੰ ਕਹਿੰਦੇ ਹੋ ਕਿ ਸੰਗਤ ਵਿੱਚ ਆਓ, ਸਵਸਥ ਸਰੀਰ ਹੋਵੇ, ਆਪਣੇ ਸਾਰੇ ਅੰਗ ਆਜ਼ਾਦ ਕਾਇਆ ਸੰਭਾਲ ਕੇ ਬੈਠੋ, ਚੰਚਲਤਾਈ ਦਾ ਪ੍ਰਗਟਾਵਾ ਹੀ ਨਾ ਹੋਵੇ, ਇਤਨੇ ਟਿਕ ਕੇ ਬੈਠੋ ਇਸ ਗੁਰੂ ਸੰਗਤ ਦੀ ਗੁਫਾ ਅੰਦਰ, ਅਤੇ ਐਸੀ ਸਮਾਧੀ ਲੱਗੇ ਸਹਿਜ ਸਮਾਧ ਹੋਵੇ ਕਿ ਕੋਲ ਮੇਰੇ ਜਿਹਾ ਕੋਈ ਚੰਚਲ ਬੈਠਾ ਹੋਵੇ ਅਤੇ ਉਹਨੂੰ ਵੀ ਲੱਜਿਆ ਆਵੇ ਕਿ ਮੈਂ ਕੀ ਕਰ ਰਿਹਾ ਅਤੇ ਗੁਰੂ ਦਾ ਲਾਲ ਕਿਵੇਂ ਬੈਠਾ ਹੋਇਆ ਹੈ। ਤੋ ਮਹਾਰਾਜ ਆਪ ਹੀ ਹਿੱਲਣ ਜੁੱਲਣ ਲੱਗ ਪਏ ਨੇ। ਤੋ ਸਤਸੰਗ ਜੀ, ਦਰਅਸਲ ਭਾਈ ਗੋਪਾਲੇ ਦੀ ਕਿਰਪਾ ਸੀ, ਭਾਈ ਗੋਪਾਲੇ ਨੇ ਅੱਖਾਂ ਖੋਲੀਆਂ, ਗੁਰੂ ਵੱਲ ਵੇਖਿਆ, ਫਿਰ ਅੱਖਾਂ ਬੰਦ, ਅੱਖਾਂ ਖੋਲੀਆਂ, ਸੰਗਤ ਵੱਲ ਵੇਖਿਆ ਕਿ ਮੈਂ ਸਾਰੀ ਸੰਗਤ ਵਿੱਚੋਂ ਦੋ ਕੰਮ ਕਰਨ ਲੱਗ ਪਈ ਇਹਦੀ ਬਿਰਤੀ। ਪਹਿਲੇ ਬਿਰਤੀ ਇੱਕੋ ਹੀ ਕੰਮ ਕਰ ਰਹੀ ਸੀ, ਲੇਕਿਨ ਦੂਜਾ ਕੰਮ ਕੁਛ ਗਲਤ ਹੋਣ ਲੱਗ ਪਿਆ। ਇਹ ਹੁਣ ਦੋ ਬਿਰਤੀਆਂ ਹੁੰਦੀਆਂ ਨੇ, ਮੁੱਖ ਬਿਰਤੀ, ਗੌਣ ਬਿਰਤੀ। ਮੁੱਖ ਬਿਰਤੀ ਪਾਠ ਵਿੱਚ ਅਤੇ ਗੌਣ ਬਿਰਤੀ ਇਹਦੇ ਪੂਰੇ ਕੰਟਰੋਲ ਵਿੱਚ ਸੀ। ਹੁਣ ਗੌਣ ਬਿਰਤੀ ਨੇ ਮੁੱਖ ਬਿਰਤੀ ਦੀ ਜਗ੍ਹਾ ਲੈਣੀ ਆਰੰਭ ਕਰ ਦਿੱਤੀ, ਅਤੇ ਮੁੱਖ ਬਿਰਤੀ ਹੋਰ ਕੁਛ ਕਰਦੀ ਹੈ, ਮੇਰੇ ਪਾਠ ਦਾ, ਮੇਰੇ ਮਾਨਿਆਂ ਅਤੇ ਕੌਮੇ ਦੇ ਫੁੱਲ ਸਟਾਪ ਦੇ ਪਾਠ ਕਰਨ ਦਾ ਕੀ ਸਵਾਦ ਆ ਰਿਹਾ ਹੈ, ਸੰਗਤ ਨੂੰ ਆਪਣੇ ਕਰਨੀ ਦਾ ਸਵਾਦ ਵੇਖ ਰਿਹਾ ਹੈ। ਵੈਸੇ ਤਾਂ ਇਸ ਤਰ੍ਹਾਂ ਉਤਸ਼ਾਹ ਮਿਲਦਾ ਹੈ, ਪਰ ਗੁਰੂ ਸਾਹਿਬ ਵੱਲ ਵੀ ਵੇਖੇ ਕਿ ਇਹਨਾਂ 'ਤੇ ਕੀ ਅਸਰ ਹੋਇਆ ਹੈ ਮੇਰੇ ਪਾਠ ਦਾ। ਸੰਗਤ ਵੱਲ ਵੇਖੇ, ਗੁਰੂ ਸਾਹਿਬ ਜੀ ਵੀ ਹਿੱਲਣ ਜੁੱਲਣ, ਇੱਧਰੋਂ ਇੱਧਰ ਅਤੇ ਇੱਧਰੋਂ ਇੱਧਰ ਹੋਈ ਜਾਣ, ਦੋ ਤਿੰਨ ਵਾਰੀ ਗੱਦੀ ਤੋਂ ਹੇਠਾਂ ਉਤਰਨ ਲਈ ਮਹਾਰਾਜ ਕੀਤੇ ਅਤੇ ਦੋ ਤਿੰਨ ਵਾਰੀ ਵਿਚਕਾਰ ਆ ਗਏ। ਸਤਸੰਗ ਜੀ, ਇਹ 32ਵੀਂ ਤੋਂ ਅੱਗੇ 33ਵੀਂ ਪੌੜੀ ਵਿੱਚ ਆਇਆ, 33ਵੀਂ ਪੌੜੀ ਨੇ 27ਵੀਂ ਪੌੜੀ ਦਾ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ। ਇੱਕ ਪੌੜੀ ਦੂਸਰੀ ਦੀ ਰੈਪੀਟੀਸ਼ਨ 'ਤੇ ਕਰੀ ਜਾ ਰਹੀ ਹੈ। ਇਹ ਤੋਂ ਅੱਗੇ ਇਹ ਸਾਰਾ ਚੇਨ ਪ੍ਰੋਗਰਾਮ, ਚੇਨ ਹੈ ਪੌੜੀਆਂ ਦੀ। ਤੋ ਸਤਸੰਗ ਜੀ, 21 ਬਣਨ ਵਾਸਤੇ ਚੜ੍ਹਦਾ ਜਾ ਰਿਹਾ ਹੈ, 33ਵੀਂ ਤੋਂ ਅੱਗੇ 34, 35, ਇੱਥੇ ਹੁਣ ਖੰਡਾਂ ਦਾ ਜ਼ਿਕਰ ਆਵੇਗਾ। ਕਿਵੇਂ ਇਹ ਅੱਗੇ ਤੋਂ ਅੱਗੇ ਵੱਧ ਰਿਹਾ ਹੈ? ਆਖਣ ਜੋਰ, ਚੁੱਪੈ ਨਾ ਜੋਰ, ਜੋਰ ਨਾ ਮੰਗਣ, ਦੇਹ ਨਾ ਜੋਰ, ਜੋਰ ਨਾ ਰਾਜ, ਜੀਵਨ ਮਰਨ ਨਾ ਜੋਰ। ਜੋਰ ਨਾਲ ਕੋਈ ਬੰਦਾ ਜਿਉਂਦਾ ਵੀ ਨਹੀਂ ਰਹਿ ਸਕਦਾ ਅਤੇ ਜੋਰ ਨਾਲ ਕੋਈ ਮਰ ਵੀ ਨਹੀਂ ਸਕਦਾ। ਸਭ ਹੁਕਮ ਦੀ ਕਾਰ ਹੈ, ਬਾਹਰ ਹੁਕਮ ਨਾ ਕੋਏ, ਬਾਹਰ ਹੁਕਮ ਨਾ ਕੋਏ ਦੇ ਛੋਟੇ ਜਿਹੇ ਚੰਦ ਸ਼ਬਦਾਂ ਦੇ ਇੱਕ ਮੀਟਰ ਵਿੱਚ ਰੱਖੀ ਹੋਈ ਪੰਕਤੀ ਨੂੰ 33ਵੀਂ ਪੌੜੀ ਅੰਦਰ ਬਾ ਵਿਸਥਾਰ ਸੱਚੇ ਪਾਤਸ਼ਾਹ ਬਿਆਨ ਕਰ ਰਹੇ ਨੇ ਕਿ ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਸੋਰ ਮੈਨੇ ਸ਼ੋਰ ਗੌਗਾ ਸ਼ੋਰ ਓ ਸ਼ਰ, ਜ਼ੋਰ ਜ਼ੋਰ ਨਾ ਰਾਜ ਮਾਲ ਮਨ ਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੇ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ। ਜ਼ੋਰ ਕਿਹਦੇ ਹੱਥ ਵਿੱਚ ਹੈ? ਪਰਮੇਸ਼ੁਰ ਦੇ। ਮਨੁੱਖ ਦੇ ਹੱਥ ਵਿੱਚ ਜ਼ੋਰ ਨਹੀਂ, ਜੇ ਹੋਵੇ ਤਾਂ ਕਰਕੇ ਦੇਖ ਲਵੇ, ਇੱਦਾਂ ਨਹੀਂ ਇੱਦਾਂ ਕਰ ਦੇਣੀ ਹੈ। ਪਰ ਜਿਸ ਹੱਥ ਜ਼ੋਰ, ਜਿਸ ਵਾਹਿਗੁਰੂ ਦੇ ਹੱਥ ਵਿੱਚ ਸਾਰਾ ਜ਼ੋਰ ਹੈ, ਉਹ ਹੀ ਇਹ ਸਭ ਕੁਛ ਕਰ ਸਕਦਾ ਹੈ। ਨਾਨਕ ਉੱਤਮ ਨੀਚ ਨਾ ਕੋਈ। ਕੱਲ੍ਹ ਨੂੰ ਇਸ ਪੌੜੀ ਤੋਂ ਅੱਗੇ ਚੱਲਾਂਗੇ, ਤਾਂ ਸਾਰੀ ਸੰਗਤ ਹਾਲੇ ਪਾਠ ਸੁਣ ਰਹੀ ਹੈ, ਤਾਂ ਸਤਸੰਗ ਜੀ ਆਪ ਦਾ ਬੜਾ ਕੀਮਤੀ ਸਮਾਂ ਲੈ ਰਹੇ ਹਾਂ। ਆਓ ਸਾਰੇ ਰਲ ਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰੀਏ ਅਤੇ ਇੱਕ ਵਾਰੀ ਫਿਰ ਇਹ ਤੁਕ ਗਾਈਏ। ਨਾਨਕ ਨਦਰੀ ਪਾਈਐ ਪੂਰੀ ਕੂੜੈ ਠੀਸ।
ਨਾਨਕ ਨਦਰੀ